ਨਾਂ ਹੈ ਕੌਚ ਬੀਜ, ਕੌਚ ਬੀਜ ਇਹ ਰਾਜਮਾ ਵਰਗੇ ਦਾਣੇ ਹੁੰਦੇ ਨੇ, ਇਹਨਾਂ ਤੋਂ ਅਸੀਂ ਦਵਾਈ ਤਿਆਰ ਕਰਦੇ ਹਾਂ। ਇਹਦਾ ਜਿਹੜਾ ਸਾਇੰਟਿਫਿਕ ਨੇਮ ਹੈ ਉਹ ਹੈ ਮਿਕੋਨਾ ਪ੍ਰੂਰੈਂਸ, MUCUNA ਮਿਕੋਨਾ ਪ੍ਰੂਰੈਂਸ, PRURIENS। ਇਹ ਮਿਕੋਨਾ ਪ੍ਰੂਰੈਂਸ ਹੈ ਗਰਵਾਲ ਸਾਹਿਬ, ਬਹੁਤ ਜ਼ਬਰਦਸਤ ਦਵਾਈ ਹੈ ਪਾਰਕਿੰਸਨ ਦੀ, ਇਹਦੇ 'ਤੇ ਬਹੁਤ ਅੱਜ ਕੱਲ੍ਹ ਰਿਸਰਚ ਹੋ ਰਹੀ ਹੈ ਔਰ ਮੈਡੀਕਲ ਸਾਇੰਟਿਸਟਾਂ ਨੇ ਪਾਇਆ ਵੀ ਇਹ ਜਿਹੜੀਆਂ ਐਲੋਪੈਥਿਕ ਦਵਾਈਆਂ ਨੇ ਉਹਨਾਂ ਨਾਲੋਂ ਵੀ ਇਹ ਵਧੀਆ ਕੰਮ ਕਰਦੀ ਹੈ ਔਰ ਇਹ ਨੈਚੁਰਲ ਮੈਡੀਸਨ ਹੈ
ਜੀ।
ਅਸੀਂ ਇਹਦੇ ਤੋਂ ਬਣੇ ਹੋਏ ਕੈਪਸੂਲੇ ਦੇ ਨਾਲ ਅਸੀਂ ਕੁਝ ਜਿਹੜੀਆਂ ਬ੍ਰੇਨ ਟੋਨਿਕ ਦਵਾਈਆਂ ਹੁੰਦੀਆਂ ਨੇ ਬ੍ਰਹਮੀ, ਅਸ਼ਵਗੰਧਾ, ਸ਼ੰਖ ਪੁਸ਼ਪੀ ਇਹ ਵੀ ਦਿੰਦੇ ਹਾਂ। ਪਲੱਸ ਇਹਦੇ 'ਚ ਮੈਂ ਇੱਕ ਦੇਖਿਆ ਵੀ ਪੇਸ਼ੈਂਟਸ ਦਾ ਜਿਹੜਾ ਪੇਟ ਸਾਫ ਕਰਨਾ ਬੜਾ ਜ਼ਰੂਰੀ ਹੈ। ਮੈਂ ਜਿਵੇਂ ਦੱਸਿਆ ਸੀ ਕੌਨਸਟੀਪੇਸ਼ਨ ਰਹਿੰਦੀ, ਉਹਦੇ ਲਈ ਅਸੀਂ ਇੱਕ ਰੈਗੂਲਰ ਇਹਨਾਂ ਨੂੰ ਲੈਗਜ਼ੇਟਿਵ ਵੀ ਦਿੰਦੇ ਹਾਂ, ਜਿਹਦੇ ਨਾਲ ਉਹਨਾਂ ਦੀ ਬੋਡੀ 'ਚੋਂ ਇੱਕ ਨੈਚੁਰਲ ਡਿਟੋਕਸ ਵੀ ਹੁੰਦਾ ਰਹਿੰਦਾ। ਸੋ ਇਹ ਤਿੰਨ ਚਾਰ ਚੀਜ਼ਾਂ ਨੂੰ ਜਦੋਂ ਅਸੀਂ ਕਲੱਬ ਕਰਦੇ ਹਾਂ ਤਾਂ ਪਾਰਕਿੰਸਨ ਦੇ ਮਰੀਜ਼ਾਂ ਨੂੰ ਬਹੁਤ ਰਾਹਤ ਮਿਲਦੀ ਹੈ। ਅਦਰਵਾਈਜ਼ ਇੱਕ ਸਟੇਜ ਤੇ ਆ ਕੇ ਮੈਡੀਕਲ ਡਾਕਟਰ ਕਹਿ ਦਿੰਦੇ ਨੇ ਕਿ ਜੀ ਹੁਣ ਸਾਡੇ ਕੋਲ ਇਹਦਾ ਕੋਈ ਇਲਾਜ ਨਹੀਂ। ਇੱਕ ਅੱਜ ਕੱਲ੍ਹ ਡੀਪ ਵੇਨ ਸਟਿਮੂਲੇਸ਼ਨ ਕਰਕੇ DVS ਥੈਰੇਪੀ, ਇੱਕ ਸਰਜੀਕਲ ਟ੍ਰੀਟਮੈਂਟ ਉਹਦੇ ਤੇ ਟ੍ਰਾਇਲ ਕਰ ਰਹੇ ਨੇ ਮੈਡੀਕਲ ਡਾਕਟਰ, ਲੇਕਿਨ ਉਹਦਾ ਵੀ ਕੋਈ ਖਾਸ ਇਲਾਜ ਮੈਡੀਕਲ ਸਾਇੰਸ 'ਚ ਹੈ ਨਹੀਂ। ਇਹਦਾ ਜਿਹੜਾ ਇਲਾਜ ਹੈ ਉਹ ਡਿਟੋਕਸ, ਜਿਹੜਾ ਨਿਤ ਅਵਰੇਚਨ, ਮੇਜਰ ਰਸਾਇਣ ਔਰ ਨਾਲ ਪ੍ਰਾਣਾਯਾਮ, ਯੋਗ, ਜਦੋਂ ਅਸੀਂ ਇਹ ਚੀਜ਼ਾਂ ਨੂੰ ਕਲੱਬ ਕਰਦੇ ਹਾਂ ਤਾਂ ਪਾਰਕਿੰਸਨ ਦੇ ਮਰੀਜ਼ ਪੂਰੇ ਤੌਰ ਤੇ ਠੀਕ ਹੋ ਜਾਂਦੇ ਨੇ। ਸੋ ਜੇ ਕਿਸੇ ਨੇ ਹੋਰ ਕੋਈ ਜਾਣਕਾਰੀ ਲੈਣੀ ਹੈ ਪਾਰਕਿੰਸਨ ਬਾਰੇ ਮੈਨੂੰ ਕਾਲ ਕਰ ਲੈਣ
1014 1500 4416 8416 8416 5400 16 8416 15 ਨੰਬਰ ਹੈ ਮਾਮਾ ਸਾਹਿਬ ਮੈਨੂੰ ਇਹ ਦੱਸੋ ਇੱਕ ਤਾਂ ਪ੍ਰਕਾਸ਼ਨ ਦਾ ਡਿਜ਼ੀਜ਼ ਹੋ ਗਿਆ ਇਹ ਜਿਹਦੇ ਬਾਰੇ ਤੁਸੀਂ ਡਿਟੇਲ ਦੇ ਵਿੱਚ ਦੱਸ ਦਿੱਤਾ ਜੀ ਇਹ ਤਾਂ ਕੋਈ ਡਿਜ਼ੀਜ਼ ਆ ਜਿਹਦੇ ਨਾਲ ਆਪਣੇ ਹੱਥ ਕੰਬਣ ਲੱਗ ਜਾਂਦੇ ਨ ਨੇ ਜਾਂ ਫਿਰ ਉਹਨਾਂ ਨੇ ਬਾਂਹ ਹਿਲਾਈ ਜਾਣੀ ਆ, ਹੱਥ ਹੀ ਹਿਲਾਈ ਜਾਣਾ ਆ, ਉਹ ਕੀ ਚੱਕਰ ਹੈ? ਉਹ ਕੋਈ ਬਿਮਾਰੀ ਨਹੀਂ, ਉਹ ਕਿਹਾ ਹੈਬਿਟ ਜੀ ਬਣੀ ਹੁੰਦੀ ਹੈ, ਉਹ ਕਿਉਂ ਉਹਨੂੰ ਕਿੱਦਾਂ ਬ੍ਰੇਕ ਕੀਤਾ ਜਾ ਸਕਦਾ ਹੈ?
ਉਹਦਾ ਰਿਲੇਸ਼ਨ ਕਈ ਵਾਰ ਐਂਗਜ਼ਾਇਟੀ ਨਾਲ ਹੁੰਦਾ ਹੈ। ਜਦੋਂ ਬੰਦਾ ਥੋੜਾ ਐਂਗਸ਼ੀਅਸ ਹੁੰਦਾ ਨਾ, ਉਹ ਉਹਦੇ ਚ ਮੂਵਮੈਂਟਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਕਦੇ ਹੱਥ ਹਿਲਾਣਾ, ਕਦੇ ਉਹਦੇ ਪੈਰ ਹਿਲਦੇ।
ਤੁਹਾਡੇ ਕੋਲੇ ਬੈਠਾ ਕੋਈ ਬੰਦਾ ਐਡੀ ਤੇਜ਼ ਲੱਤ ਹਿਲਾਈ ਜਾਂਦਾ ਰਹਿੰਦਾ ਆ, ਉਹਨੂੰ ਆਪ ਨੂੰ ਪਤਾ ਨਹੀਂ ਹੁੰਦਾ ਕਿ ਤੁਸੀਂ ਇੰਨਾ ਉਦੋਂ ਬੋਦਰ ਹੁੰਦੇ ਹੋ ਵੀ ਇਹਨੂੰ ਹੁਣ ਕਿਵੇਂ ਰੋਕਾਂ, ਇਹਨੂੰ ਕਿਵੇਂ ਕਹਾਂ ਵੀ ਭਾਈ ਆਪਦੀ ਲੱਤ ਰੋਕ। ਨਿਆਣਿਆਂ 'ਚ ਬਹੁਤ ਇਹ ਡਿਜ਼ੀਜ਼ ਮੈਂ ਦੇਖਿਆ, ਨਿਆਣਿਆਂ ਦੇ ਖਾਸ ਤੌਰ ਦੇ ਉੱਤੇ ਬੱਚੇ ਉਹ ਲਗਾਤਾਰ ਬੈਠੇ ਕਿਤੇ ਲੱਤ ਐਨ ਸ਼ੇਕ ਕਰੀ ਜਾਣਗੇ ਜਾਂ ਬਾਂਹ ਸ਼ੇਕ ਕਰੀ ਜਾਣਗੇ, ਕੁਛ ਨਾ ਕੁਛ ਇੱਦਾਂ ਦਾ ਇਹ ਕੋਈ ਨਾ ਕੋਈ ਮੂਵਮੈਂਟ ਬੋਡੀ ਚੱਲੀ ਜਾਂਦੀ ਹੈ, ਇਹਨੂੰ ਕਿੱਦਾਂ ਰੋਕਿਆ ਜਾ ਸਕਦਾ?
ਹਾਂਜੀ, ਇਹਨੂੰ ਮੈਂ ਨਾ ਕਿਸੇ ਦਿਨ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਯੁਰਵੇਦ ਦੇ ਫੰਡਾਮੈਂਟਲ ਜਿਹੜੇ ਨੇ ਵਾਤ ਪਿੱਤ ਕਫ ਦੀ ਥਿਊਰੀ ਵੀ ਡਿਸਕਸ ਕਰੂੰਗਾ। ਆਯੁਰਵੇਦ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਬਾਇਓ ਐਨਰਜੀਜ਼ ਅਸੀਂ ਕਾਊਂਟ ਕਰਦੇ ਹਾਂ, ਵਾਤ ਪਿੱਤ ਔਰ ਕਫ। ਜਦੋਂ ਵਾਤ ਸਰੀਰ ਦੇ ਵਿੱਚ ਵੱਧ ਜਾਂਦੀ ਹੈ, ਉਦੋਂ ਮੂਵਮੈਂਟਸ ਜਿਹੜੀਆਂ ਨੇ ਬੋਡੀ ਦੀਆਂ ਵੱਧ ਜਾਂਦੀਆਂ ਨੇ।
ਵਾਤ ਮੀਨ ਜਦੋਂ ਗਰਮੀ ਵੱਧ ਜਾਂਦੀ ਹੈ,
ਵਾਯੂ
ਜਦੋਂ ਹਵਾ ਵੱਧ ਜਾਂਦੀ ਹੈ ਸਰੀਰ ਦੇ ਵਿੱਚ, ਉਦੋਂ ਸਰੀਰ ਚ ਮੂਵਮੈਂਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਠੀਕ ਹੈ, ਵਾਤ।
ਹਾਂਜੀ, ਵਾਤ। ਸੋ ਇਹਦੇ ਲਈ ਅਸੀਂ ਵਾਤ ਸ਼ਾਮਕ ਦਵਾਈਆਂ, ਵਾਤ ਸ਼ਾਮਕ ਉਪਾਏ ਕਰਦੇ ਹਾਂ। ਉਹਦੇ ਲਈ ਇੱਕ ਤਾਂ ਸਿੰਪਲ ਤਰੀਕਾ ਵੀ ਤੁਸੀਂ ਤੇਲ ਦੀ ਮਾਲਿਸ਼ ਕਰੋ ਬੋਡੀ ਦੇ ਉੱਤੇ, ਔਰ ਤੇਲ ਹੀ ਪੀਣ ਨੂੰ ਦੇਣਾ, ਜਿਵੇਂ ਓਲਿਵ ਆਇਲ ਇੱਕ ਚਮਚਾ ਪੀਣ ਨੂੰ ਦਓ, ਉਹਦੇ ਨਾਲ ਜਿਹੜੀ ਇਹ ਮੂਵਮੈਂਟਸ ਘੱਟ ਜਾਂਦੀਆਂ ਨੇ। ਇਹ ਬੜਾ ਸੌਖਾ ਇਲਾਜ ਹੈ। ਉਸ ਤੋਂ ਇਲਾਵਾ ਫਿਰ ਸਪੈਸਿਫਿਕ ਇਲਾਜ ਵੀ ਕੀਤੇ ਜਾਂਦੇ ਨੇ, ਔਰ ਜਿਵੇਂ ਮੈਂ ਇੱਕ ਦੱਸਿਆ ਕਾਰਨ ਇਹਦਾ ਐਂਗਜ਼ਾਇਟੀ ਕਰਕੇ ਵੀ ਹੋ ਜਾਂਦਾ ਹੈ। ਐਂਗਜ਼ਾਇਟੀ ਲਈ ਫਿਰ ਅਸੀਂ ਜਿਹੜੇ ਮਿਹਦੇ ਰਸਾਇਣ ਦਵਾਈਆਂ ਨੇ, ਜਿਹਨਾਂ 'ਚ ਜਿਹੜੀਆਂ ਦਿਲ ਦਿਮਾਗ ਨੂੰ ਤਾਕਤ ਦਿੰਦੀਆਂ ਨੇ, ਉਹਨਾਂ 'ਚ ਬ੍ਰਹਮੀ, ਅਸ਼ਵਗੰਧਾ, ਸ਼ੰਖ ਪੁਸ਼ਪੀ, ਗਿਲੋ, ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਇਸਤੇਮਾਲ ਕਰਾਉਂਦੇ ਹਾਂ, ਔਰ ਮਰੀਜ਼ ਪੱਕੇ ਤੌਰ 'ਤੇ ਠੀਕ ਹੋ ਜਾਂਦੇ ਨੇ। ਐਂਗਜ਼ਾਇਟੀ ਨੂੰ ਅਦਰਵਾਈਜ਼ ਮੈਡੀਕਲ ਡਾਕਟਰ ਤਾਂ ਟ੍ਰੰਕਲਾਈਜ਼ਰ ਨਾਲ ਠੀਕ ਕਰਦੇ ਨੇ, ਉਹਨਾਂ ਨੇ ਤਾਂ ਸਲਾਹ ਦੇਣਾ ਪੇਸ਼ੈਂਟ ਨੂੰ, ਲੇਕਿਨ ਅਸੀਂ ਜਿਹੜੀਆਂ ਮਿਹਦੇ ਰਸਾਇਣ ਹੈ ਇਹ ਦਿਮਾਗ ਨੂੰ ਤਾਕਤ ਦੇਣ ਵਾਲੀਆਂ ਚੀਜ਼ਾਂ ਨੇ, ਇਹਨਾਂ ਨਾਲ ਬਿਮਾਰੀ ਜਿਹੜੀ ਹੈ ਪੱਕੇ ਤੌਰ 'ਤੇ ਠੀਕ ਹੁੰਦੀ ਹੈ।
ਸੋ ਜਿਹੜੇ ਬੱਚੇ ਜਿਹੜੇ ਬੰਦੇ ਜਿਹਨਾਂ ਨੂੰ ਲੱਤ ਜਾਂ ਬਾਂਹ ਹਿਲਾਉਣ ਦੀ ਹੈਬਿਟ ਪੈ ਗਈ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਸਾਰਾ ਕੁਛ ਹੋ ਰਿਹਾ ਮੈਂ ਕਰ ਰਿਹਾ ਹਾਂ। ਸੋ ਓਲਿਵ ਓਇਲ ਉਹਨਾਂ ਨੂੰ ਪੀਣਾ, ਜੇ ਇੱਕ ਚਮਚਾ ਓਲਿਵ ਓਇਲ ਪੀ ਲੈਂਦੇ ਨੇ,
ਓਲਿਵ ਓਇਲ ਵੀ ਬਦਾਮ ਰੋਗਨ ਵੀ ਪੀਤਾ ਜਾ ਸਕਦਾ,
ਬਦਾਮ ਇਹ ਸਿਰਫ ਪੀਣਾ ਹੀ ਆ ਜਾਂ ਫਿਰ ਇਹਨੂੰ ਕਾਸੇ ਹੋਰ 'ਚ ਮਿਕਸ ਕਰਕੇ ਜਾਂ ਦਾਲ ਸਬਜ਼ੀ 'ਚ ਪਾ ਕੇ ਵੀ ਲਿਆ ਜਾ ਸਕਦਾ?
ਦਾਲ ਸਬਜ਼ੀ 'ਚ ਪਾ ਸਕਦੇ ਹਾਂ, ਮਤਲਬ ਕਿਸੇ ਵੀ ਤਰ੍ਹਾਂ ਸਾਡੀ ਬੋਡੀ ਦੇ ਵਿੱਚ ਅੰਦਰੋਂ ਓਇਲ ਜਿਹੜਾ ਹੈ, ਓਇਲ ਆਯੁਰਵੇਦ ਦੇ ਪ੍ਰਿੰਸੀਪਲ ਦੇ ਅਨੁਸਾਰ ਨਾਲ ਓਇਲ ਵਾਤ ਨੂੰ ਘਟਾਉਂਦਾ ਹੈ। ਮਤਲਬ ਅੰਦਰ ਜੇ ਖੁਸ਼ਕੀ ਹੋ ਰਹੀ ਹੈ ਤਾਂ ਹੁਣ ਉਹਦਾ ਜਿਹੜਾ ਇਲਾਜ ਹੈ ਉਹ ਓਇਲ ਹੈ, ਅਸੀਂ ਓਇਲਿੰਗ ਕਰਨੀ ਹੈ, ਅੰਦਰੋਂ ਬੋਡੀ ਨੂੰ ਤਰ ਕਰਨਾ, ਇੱਕ ਸਿੰਪਲ ਤਰੀਕਾ।
ਤੋ ਬਦਾਮ ਰੋਗਨ ਜਾਂ ਫਿਰ ਓਲਿਵ ਓਇਲ, ਬੜੀ ਮਿਹਰਬਾਨੀ। 416-816-1500 ਥੈਂਕ ਯੂ ਸੋ ਮਚ ਜੀ, ਧੰਨਵਾਦ ਜੀ। ਅੰਕਲ ਦੁੱਗਲ ਜੀ ਨੇ ਕੁਇਕਲੀ ਸੰਦੇਸ਼ ਦੇਣਾ ਚਾਹੁੰਦੇ ਆ, ਦੁੱਗਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਬੜੀ ਮਿਹਰਬਾਨੀ, ਪਹਿਲੇ ਤੇ ਡਾਕਟਰ ਹਰੀਸ਼ ਸ਼ਰਮਾ ਸਾਡੇ ਖੰਨਾ ਤੋਂ ਨੇ, ਬੜੇ ਅੱਛੇ ਡਾਕਟਰ, ਮੇਰੀ ਵੀ ਉਹਨਾਂ ਨੂੰ ਨਮਸਕਾਰ ਦੇਣਾ
ਜੀ ਜੀ।
ਤੇ ਕਮਿਊਨਿਟੀ ਨਿਊਜ਼ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਆਪਣੇ ਰਾਮਪੁਰ ਕਟਾਣੀ ਇਲਾਕਾ ਨਿਵਾਸੀਆਂ ਦੀ ਨੌਵੀਂ ਜਿਹੜੀ ਪਿਕਨਿਕ ਹੈ ਉਹ ਇਸ ਵਾਰ ਸ਼ਨੀਵਾਰ ਆਪਣਾ 20 ਜੁਲਾਈ ਨੂੰ ਸਾਰਾ ਦਿਨ ਐਲਡਰੇਡੋ ਪਾਰਕ ਦੇ ਏਰੀਆ ਨੰਬਰ 5 ਦੇ ਵਿੱਚ ਹੋਏਗੀ।
ਬੋਬੀ ਸ਼ਰਮਾ ਨੂੰ ਮੇਰੀ ਫਤਿਹ ਬੁਲਾ ਦਿਓ, ਬੋਬੀ ਸ਼ਰਮਾ ਨੂੰ ਮੇਰੀ ਫਤਿਹ ਬੁਲਾ ਦਿਓ, ਕਹਿ ਦਿਓ ਕਿ ਤੁਹਾਨੂੰ ਯਾਦ ਕਰਦੇ ਸੀਗੇ, ਬਹੁਤ ਵਾਜਾਂ ਮਾਰੀਆਂ, ਬੁਲਾਇਆ ਕਈ ਵਾਰ, ਵੇ ਕਿਸੇ ਨੇ ਮੇਰੀ ਇੱਕ ਨਾ ਸੁਣੀ, ਉਹਨੂੰ ਦੱਸ ਦਿਓ ਕਿ ਬਹੁਤ, ਬੋਬੀ ਸ਼ਰਮਾ ਨੂੰ ਕਹਿ ਦਿਓ ਕਿ ਜਗਦੀਸ਼ ਗਰੇਵਾਲ ਜੀ ਤੁਹਾਨੂੰ ਯਾਦ ਕਰਦੇ ਸੀਗੇ, ਉੱਥੇ ਬਹੁਤ ਗੱਲਾਂ ਕੀਤੀਆਂ ਤੇ ਤੁਸੀਂ ਆਨਸਰ ਨਹੀਂ ਕੀਤੀ ਉਹਨਾਂ ਦੀ ਕਾਲ ਕੋਈ।
ਮੈਂ ਜ਼ਰੂਰ ਕਹਾਂਗਾ, ਪਰ ਤੁਸੀਂ ਉਹਦੇ ਦਰਸ਼ਨ ਦੇਣਾ ਥੋੜਾ ਜਿਹਾ, ਇਹ ਪ੍ਰੋਗਰਾਮ 11 ਤੋਂ 7 ਵਜੇ ਤੱਕ ਚੱਲੇਗਾ ਐਲਡਰੇਡੋ ਪਾਰਕ।
ਇੱਦਾਂ ਤਾਂ ਨਹੀਂ ਆਉਂਦਾ ਮੈਂ ਦੁੱਗਲ ਸਾਹਿਬ ਰਾਮਪੁਰ ਵਾਲਿਆਂ ਦੀ ਪਿਕਨਿਕ ਦੇ ਉੱਤੇ, ਮੇਰੇ ਸਹੁਰੇ ਨੇ ਉੱਥੇ,
ਡਬਲ ਮੁਬਾਰਕ ਹੋਵੇ ਫਿਰ ਤਾਂ ਤੁਹਾਨੂੰ ਆਉਣਾ ਚਾਹੀਦਾ। ਇਹ ਮਾਂਗਟਾ ਦਾ ਮਸ਼ਹੂਰ ਇਲਾਕਾ ਹੈ, ਸਾਰੇ ਮਾਂਗ ਟੁੱਟੋ ਹੀ ਨੇ,
ਪ੍ਰਾਣੀ ਤੋਂ ਥੋੜਾ ਮਨਾਉਣਾ ਪੈਂਦਾ ਫਿਰ ਆਉਂਦੇ ਆ।
ਨਹੀਂ ਨਹੀਂ, ਤੇ ਦੂਸਰਾ ਇਸੇ ਤਰੀਕੇ ਨਾਲ ਜੇਮਸ ਪੋਟਰ ਸੀਨੀਅਰ ਕਲੱਬ ਦੇ ਵਿੱਚ ਵੀ ਆਪਣੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ, ਉਹਨਾਂ ਦੀ ਵੀ 10ਵੀਂ ਜਿਹੜੀ ਹੈ ਤੇ ਉਹ ਹੈਪੀ ਕੈਨੇਡਾ ਡੇ ਤੇ ਮਲਟੀ ਕਲਚਰਲ ਡੇ, ਉਹ ਵੀ ਉਸ ਤੋਂ ਅਗਲੇ ਦਿਨ 21 ਜੁਲਾਈ ਸ਼ਨੀ ਆਪਣੇ ਇਤਵਾਰ ਨੂੰ ਸਾਰਾ ਦਿਨ ਆਪਣੇ ਜੇਮਸ ਪੋਟਰ ਸਕੂਲ ਜਿਹੜਾ ਕਿ ਡਮੱਟਾ ਪਾਰਕ ਦੇ ਮਤਲਬ ਯਾਨੀ ਹੈ ਉੱਥੇ ਸਕੂਲ ਦੇ ਪਿੱਛੇ, ਤੇ ਉੱਥੇ ਵੀ ਸਾਰਿਆਂ ਨੂੰ ਆਉਣ ਦਾ ਖੁੱਲ੍ਹਾ ਸੰਦਰ ਹੈ, ਤੇ ਸਾਰਾ ਦਿਨ ਰੌਣਕ ਮੇਲਾ, ਗੀਤ ਸੰਗੀਤ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਹੈ। ਤੇ ਕੋਈ ਵੀ ਜਾਣਕਾਰੀ ਹੋਰ ਜੇ ਲੈਣਾ ਚਾਹੋ ਮੇਰੇ ਕੋਲੋਂ 2892985180 ਤੇ
ਇਲਾਕਾ ਨਿਵਾਸੀਆਂ ਵੱਲੋਂ ਇਸ ਵੀਕਐਂਡ ਦੇ ਉੱਤੇ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਰੱਖੇ ਗਏ ਨੇ, ਔਰ ਉਹਦੇ 'ਚ ਵੀ ਤੁਸੀਂ ਸਭ ਨੇ ਪਹੁੰਚਣਾ ਹੈ। ਲਲਤੋਂ ਤਰੀਕੇ ਝਾਂਡੇ ਦੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਮੈਂ ਥੋੜ੍ਹਾ ਗਲਿਡਨ ਰੋਡ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਰੱਖੇ ਗਏ ਨੇ, ਜਿਹੜੇ ਸਾਡੇ ਇਸ ਝਾਂਡੇ ਮੇਰਾ ਪਿੰਡ ਹੈ, ਲਲਤੋਂ ਤੋਂ ਕਾਫੀ ਪਰਿਵਾਰ ਨੇ ਜਿਹੜੇ ਇੱਥੇ ਲਲਤੋਂ ਤਰੀਕੇ ਝਾਂਡੇ ਅਤੇ ਇਆਲੀ ਅਤੇ ਹੋਰ ਸਾਰੇ ਆਸ ਪਾਸ ਦੇ ਇਲਾਕਾ ਨਿਵਾਸੀ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਤੁਸੀਂ ਗਲਿਡਨ ਰੋਡ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ। 19, 20 ਅਤੇ 21 ਜੁਲਾਈ ਨੂੰ ਜਿਹੜਾ ਗੁਰਦੁਆਰਾ ਸਿੱਖ ਸੰਗਤ 32 ਰੀਗਨ ਰੋਡ ਦੇ ਉੱਤੇ ਹੈ, ਸੋ ਇੱਥੇ ਇਹ ਅਖੰਡ ਪਾਠ ਸਾਹਿਬ ਰੱਖੇ ਗਏ ਨੇ 19, 20 ਅਤੇ 21 ਜੁਲਾਈ ਨੂੰ। 21 ਜੁਲਾਈ ਨੂੰ ਆਪ ਸਭ ਨੂੰ ਬੇਨਤੀ ਹੈ ਇਸ ਇਲਾਕਾ ਨਿਵਾਸੀਆਂ ਨੂੰ ਕਿ ਜ਼ਰੂਰ ਤੁਸੀਂ ਪਹੁੰਚਣਾ। ਜ਼ਿਆਦਾ ਜਾਣਕਾਰੀ ਲਈ ਸਰਦਾਰ ਜਸਵੰਤ ਸਿੰਘ ਜੀ ਜਾਂ ਫਿਰ ਸਰਦਾਰ ਅਵਤਾਰ ਸਿੰਘ ਗਰੇਵਾਲ ਸੂਬੇਦਾਰ, ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ 416-617-3275 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇਸੇ ਤਰ੍ਹਾਂ ਹੀ ਇਆਲੀ ਇਲਾਕਾ ਨਿਵਾਸੀ ਜਿਹੜੇ ਉਹਨਾਂ ਨੇ ਵੀ ਆਪਣੀ ਪਿਕਨਿਕ ਰੱਖੀ ਹੋਈ ਹੈ, ਭੁੱਲਰ ਸਾਹਿਬ ਜਿਹੜੇ ਮਾਲਟਨ ਵਾਲੇ ਨੇ ਉਹਨਾਂ ਦੇ ਨਾਲ ਸੰਪਰਕ ਕਰ ਲੈਣਾ, ਉਹਨਾਂ ਵੱਲੋਂ ਵੀ ਇਆਲੀ ਦੇ ਇਆਲੀ ਪਿੰਡ ਦੇ ਲੋਕਾਂ ਵੱਲੋਂ ਵੀ ਬੜੀ ਵੱਡੀ ਪਿਕਨਿਕ ਹਰ ਇੱਕ ਸਾਲ ਕਰਵਾਈ ਜਾਂਦੀ ਹੈ। ਪ੍ਰੋਗਰਾਮ ਖਬਰ ਸਾਹਿਬ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਮੇਰਾ ਇਸ ਸਮੇਂ ਗੁਰਸ਼ਰਨ ਬੌਬੀ ਸਿੱਧੂ ਜੀ ਨੇ ਸਿਰਫ 3-4 ਮਿੰਟ ਇਹਨਾਂ ਨਾਲ ਡਿਸਕਸ਼ਨ ਕਰਾਂਗਾ, ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਜਿਹੜੀ ਇੱਕ ਰਿਪੋਰਟ ਆਈ ਹੈ ਕਿ ਪਿਛਲੇ 12 ਸਾਲਾਂ ਦੇ ਵਿੱਚ 6,000 ਨੋਮੀਨੇਸ਼ਨਸ ਹੋਈਆਂ ਨੇ, 6,000 ਨੋਮੀਨੇਸ਼ਨ ਦੇ ਵਿੱਚੋਂ ਸਿਰਫ 17% ਨੋਮੀਨੇਸ਼ਨ ਨੇ ਜਿਹੜੀਆਂ ਸਹੀ ਹੋਈਆਂ ਨੇ, ਬਾਕੀ ਸਾਰੀਆਂ ਪਾਰਟੀ ਦੀਆਂ ਆਪੋ ਆਪਣੀਆਂ ਚਹੇਤਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਿੱਧੇ ਜਾਂ ਪੁੱਠੇ ਢੰਗ ਦੇ ਨਾਲ ਅਪੁਆਇੰਟ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਲਿਆਂਦਾ ਗਿਆ, ਅੱਗੇ ਲਿਆਂਦਾ ਗਿਆ। ਇੱਕ ਡੈਮੋਕ੍ਰੇਸੀ ਦੇ ਲਈ ਇਹ ਜਿਹੜਾ ਕਹਿੰਦੇ ਹਾਂ ਆਪਾਂ ਡੈਮੋਕ੍ਰੇਸੀ ਹੈ ਕਿ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਢੰਗ ਦੇ ਨਾਲ ਕੈਂਡੀਡੇਟ ਅੱਗੇ ਆਉਂਦਾ, ਪਰ ਜਿਸ ਤਰ੍ਹਾਂ ਨੋਮੀਨੇਸ਼ਨਸ ਹੋ ਰਹੀਆਂ ਨੇ ਇਹ ਡੈਮੋਕ੍ਰੇਸੀ ਦਾ ਕਤਲ ਇੱਕ ਤਰ੍ਹਾਂ ਦਾ ਹੋ ਰਿਹਾ। ਸੋ ਇਹ ਸਾਰਾ ਡਿਟੇਲ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਤਾਂ ਸਮਾਰਾ ਸੈਂਟਰ ਫੋਰ ਡੈਮੋਕ੍ਰੇਸੀ ਇਹ ਇੱਕ ਸੈਂਟਰ ਹੈ ਜਿਹੜੇ ਲਗਾਤਾਰ ਕੈਨੇਡੀਅਨ ਡੈਮੋਕ੍ਰੇਸੀ ਦੇ ਉੱਤੇ ਸਰਚ ਕਰਦੇ ਰਹਿੰਦੇ ਨੇ। ਉਹਨਾਂ ਵੱਲੋਂ ਜਾਰੀ ਕੀਤੀ ਗਈ ਰਿਪੋਰਟ 'ਤੇ 6,600 ਉਮੀਦਵਾਰਾਂ ਦੀ ਇਹਨਾਂ ਨੇ ਸਟੱਡੀ ਕੀਤੀ ਹੈ, 6,600 ਮੈਂ 6,000 ਕਹਿੰਦਾ 6,600 ਉਮੀਦਵਾਰਾਂ ਨੂੰ ਇਹਨਾਂ ਨੇ ਨਾਲ ਗੱਲਬਾਤ ਕੀਤੀ, 6,600 ਉਮੀਦਵਾਰਾਂ ਦੀ ਸਟੱਡੀ ਕੀਤੀ ਕਿ ਉੱਥੇ ਕੀ ਹੋਇਆ 6,600 ਨੋਮੀਨੇਸ਼ਨ ਦੇ ਉੱਤੇ। ਸੋ ਨਾਟ ਓਨਲੀ ਇਹ ਸਾਡੇ ਘੜਮਾਸ ਕੱਲਾ ਬਰੈਂਪਟਨ 'ਚ ਹੀ ਨਹੀਂ ਪੈਂਦਾ ਗਾ, ਸਾਰੇ ਕੈਨੇਡਾ 'ਚ ਹੀ ਪੈਂਦਾ। ਸੋ 6,600 ਨੋਮੀਨੇਸ਼ਨਾਂ ਦੇ ਉੱਤੇ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਕੀ ਸਿੱਟਾ ਕੱਢਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ। ਪਰ ਇਸ ਸਮੇਂ ਮੈਂ ਹੈਰਾਨ ਹਾਂ ਕਿ NDP ਬਹੁਤ ਸਲੋਅ ਹੈ ਆਪਣੀਆਂ ਨੋਮੀਨੇਸ਼ਨਾਂ ਕਰਵਾਉਣ ਦੇ ਲਈ ਅਤੇ ਆਪਣੇ ਕੈਂਡੀਡੇਟ ਡਿਕਲੇਅਰ ਕਰਨ ਦੇ ਲਈ। ਅਤੇ ਹੁਣ ਕੱਲ੍ਹ ਇੱਕ ਫੋਟੋ ਸਰਕੂਲੇਟ ਹੋ ਰਹੀ ਹੈ ਜਿਹਦੇ 'ਚ 3 ਕੈਂਡੀਡੇਟਾਂ ਦੇ ਨਾਂ ਇਸ ਸਮੇਂ ਦਿੱਤੇ ਗਏ ਨੇ। ਗੁਰਸ਼ਰਨ ਬੌਬੀ ਸਿੱਧੂ ਜੀ ਹੈ, ਉਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਾਂਗਾ। ਜਗਮੀਤ ਸਿੰਘ ਉਹਨਾਂ ਦੇ ਕਾਫੀ ਕਲੋਜ਼ ਨੇ, ਇਹ ਲਗਭਗ ਹਰ ਪਾਰਟੀ ਦੇ ਕਾਫੀ ਕਲੋਜ਼ ਨੇ ਅਤੇ ਕਾਫੀ ਗਹਿਰੀ ਨਜ਼ਰ ਰੱਖਦੇ ਨੇ ਨੋਮੀਨੇਸ਼ਨ ਪ੍ਰੋਸੈਸਾਂ ਦੇ ਉੱਤੇ। ਬੌਬੀ ਸਿੱਧੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ।
ਬੌਬੀ ਸਿੱਧੂ ਜੀ, NDP ਦੀ ਮੈਨੂੰ ਸਮਝ ਨਹੀਂ ਆ ਰਹੀਗੀ, ਬਿਨਾਂ ਨੋਮੀਨੇਸ਼ਨ ਤੋਂ ਕੈਂਡੀਡੇਟ ਅਨਾਊਂਸ ਕੀਤੇ ਨੇ, ਹੁਣ 100 ਤੋਂ ਘੱਟ ਦਿਨ ਰਹਿ ਗਏ ਨੇ ਇਲੈਕਸ਼ਨ ਦੇ ਵਿੱਚ, ਹਜੇ ਬਰੈਂਪਟਨ ਦੀਆਂ ਅੱਧੀਆਂ ਸੀਟਾਂ ਖਾਲੀ ਪਈਆਂ ਨੇ, ਪੀਲ ਰੀਜਨ ਦੀਆਂ ਸੀਟਾਂ ਖਾਲੀ ਪਈਆਂ ਨੇ, PPC ਵੀ ਅੱਗੇ ਨਿਕਲ ਗਈ ਹੈ ਆਪਣੇ ਕੈਂਡੀਡੇਟ ਐਲਾਨਣ ਤੋਂ, ਅਤੇ ਹੁਣ 3 ਨਾਂ ਜਿਹੜੇ ਸਰਕੂਲੇਟ ਕੀਤੇ ਗਏ ਨੇ ਕਿ ਆਹ ਸਾਡੇ ਕੈਂਡੀਡੇਟ ਇੱਥੋਂ ਹੋਣਗੇ, ਕੀ ਸਮਝੋ ਕਿ NDP ਕੀ ਕੋਈ ਗੇਨ ਕਰ ਰਹੀ ਹੈ ਆਪਣੇ ਨੋਮੀਨੇਸ਼ਨਾਂ ਨੂੰ ਡਿਲੇ ਕਰਕੇ ਜਾਂ ਫਿਰ ਲੂਜ਼ ਕਰ ਰਹੀ ਹੈ?
ਦੇਖੋ ਜਗਦੀਸ਼ ਜੀ, ਇਹਦਾ ਮੈਂ ਤੁਹਾਨੂੰ ਜਿਹੜਾ ਜਵਾਬ ਇਹ ਦੇਵਾਂਗਾ ਕਿ ਵੈਸੇ ਤਾਂ ਮੈਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਲੀਡਰ ਹੁੰਦੇ ਨੇ ਇਹਨਾਂ ਕੋਲ ਬੜੀ ਪਾਵਰ ਹੈਗੀ ਆ, ਤੇ ਜਿਹੜੇ ਨੋਮੀਨੇਸ਼ਨ ਵੀ ਮੋਸਟਲੀ ਹੁੰਦੀਆਂ ਆ ਉਹ ਦਿਖਾਵਾ ਹੀ ਹੁੰਦਾ ਆ, ਤੇ ਕੀ ਚਹੇਤੇ ਕੈਂਡੀਡੇਟ ਨੂੰ ਕਿਵੇਂ ਬਚਾਇਆ ਜਾਂਦਾ ਆ ਜਾਂ ਕਿਵੇਂ ਖੇਡਾਂ ਖੇਡੀਆਂ ਜਾਂਦੀਆਂ ਆਪਾਂ ਸਾਰੇ ਜਾਣਦੇ ਹਾਂ ਜੀ। ਚਲੋ ਇੱਕ ਤਾਂ ਪਾਸੇ ਗੱਲ ਰਹੀ, ਪਰ ਬਰੈਂਪਟਨ ਦੇ ਵਿੱਚ ਕਿਉਂਕਿ ਜਿਹੜੇ NDP ਦੇ ਲੀਡਰ ਨੇ ਉਹਨਾਂ ਦਾ ਪਿਛੋਕੜ ਬਰੈਂਪਟਨ ਤੋਂ ਆ, ਤੇ ਮੈਨੂੰ ਖੁਦ ਪਰਸਨਲੀ ਉਮੀਦ ਸੀ ਆਸ ਸੀਗੀ ਕਿ ਜਦੋਂ ਉਹ ਲੀਡਰ ਬਣਿਆ ਕਿ ਬਰੈਂਪਟਨ ਵਿੱਚ ਕਿਹੋ ਜਿਹਾ ਬਜ਼ ਕ੍ਰੀਏਟ ਹੋਊਗਾ ਤੇ ਇੱਥੇ ਲੋਕਾਂ ਜਿਹੜੇ ਹੈਗੇ ਕੈਂਡੀਡੇਟ ਬਣਨ ਲਈ ਬਹੁਤ ਉਤਾਵਲੇ ਹੋਣਗੇ, ਪਰ ਉਹ ਬਜ਼ ਮੈਨੂੰ ਕਿਤੇ ਨਾ ਕਿਤੇ ਮਿਸ ਹੋਇਆ। ਤੇ ਜਿਵੇਂ ਕੈਂਡੀਡੇਟਸ ਦਾ ਅਨਾਊਂਸ ਹੋਣਾ ਜਿਹੜਾ ਕਿ ਬਿਨਾਂ ਨੋਮੀਨੇਸ਼ਨ ਤੋਂ, ਮੈਨੂੰ ਥੋੜੀ ਹੈਰਾਨੀ ਵੀ ਹੋਈ ਹੈ
ਜੀ।
ਪਰ ਨਾਲ ਦੀ ਨਾਲ ਮੈਂ ਅੱਜ ਤੱਕ
ਤਿੰਨੇ ਨਾਂ ਸੰਡੇ ਅਨਾਊਂਸ ਕੀਤੇ ਜਾਣੇ ਆ, ਮੈਂ ਹੈਰਾਨ ਹਾਂ ਜੀ। ਸੰਡੇ 3 ਕਰ ਰਹੇ ਆ, ਬਾਕੀ ਵੀ 2 ਕੀਤੇ ਜਾਣੇ ਕਰ ਦਿੰਦੇ
ਨਾ? ਬਿਲਕੁਲ ਜੀ, ਤੇ ਨਾਲੇ ਵੈਸੇ ਪਰ NDP ਦੇ ਅੱਜ ਹਿਸਟੋਰੀਕਲੀ ਮੈਂ ਕਦੀ ਨੋਮੀਨੇਸ਼ਨ ਹੁੰਦੀਆਂ ਦੇਖੀਆਂ ਵੀ ਨਹੀਂ ਬਰੈਂਪਟਨ ਦੇ ਵਿੱਚ, ਕੋਈ ਵੀ ਕਾਰਨ ਹੋਵੇ। ਅੱਗੇ ਤਾਂ ਪਹਿਲਾਂ ਤਾਂ ਇਹ ਹੁੰਦਾ ਸੀ ਕਿਉਂਕਿ ਬਰੈਂਪਟਨ ਜਿਹੜਾ ਸੀਗਾ ਇਹ ਪੀਲ ਰੀਜਨ ਸਾਰਾ ਹੈਗਾ, NDP ਦਾ ਖੜ ਨਹੀਂ ਮੰਨਿਆ ਜਾਂਦਾ, ਤਾਂ ਅਖੀਰ ਦੇ ਵਿੱਚ ਖਾਨਾ ਪੂਰਤੀ ਕਰਕੇ ਕੈਂਡੀਡੇਟਸ ਵੀ ਲੱਭੇ ਜਾਂਦੇ ਰਹੇ ਆ
ਜੀ।
ਪਰ ਹੁਣ ਕਿਉਂਕਿ ਇੱਥੇ ਹਿਸਟਰੀ ਆ, ਟ੍ਰੈਡੀਸ਼ਨ ਬਣ ਚੁੱਕੀ ਹੈ, ਪ੍ਰੋਵਿੰਸ਼ੀਅਲ ਸਾਡੇ ਕੋਲ 3 MPP ਆ ਇੱਥੋਂ, ਸਾਡੇ ਪਾਰਟੀ ਲੀਡਰ ਵੀ ਬਰੈਂਪਟਨ ਦੇ ਨੇ, ਸੋ ਮੈਨੂੰ ਹੈਰਾਨੀ ਜ਼ਰੂਰ ਹੋਈ ਹੈ ਕਿ ਜਿਹੜਾ ਬਸ ਕ੍ਰੀਏਟ ਹੋਣਾ ਚਾਹੀਦਾ ਸੀ ਉਹ ਕਿਤੇ ਮਿਸਿਆ, ਇਹ ਮੇਰੀ ਆਪਣੀ ਦਿੱਖੀ ਰਾਏ ਹੈ
ਜੀ। ਸੋ ਹੁਣ ਬਰੈਂਪਟਨ ਨੌਰਥ ਤੇ ਬਰੈਂਪਟਨ ਈਸਟ ਦੋਵਾਂ ਥਾਵਾਂ ਤੋਂ ਜਿਹੜੇ ਕੈਂਡੀਡੇਟ ਇਹਨਾਂ ਨੇ ਆਪਣੇ ਨਹੀਂ ਐਲਾਨਣੇ, ਇਹ ਜੋ ਸੰਡੇ ਇਹਨਾਂ ਦੀ ਰੈਲੀ ਬਰੈਂਪਟਨ ਸੈਂਟਰ ਤੇ ਬਰੈਂਪਟਨ ਨੌਰਥ, ਸੋਰੀ ਬਰੈਂਪਟਨ ਈਸਟ ਤੋਂ ਸ਼ਰਨਜੀਤ ਸਿੰਘ ਜਿਹੜੇ ਉਹਨਾਂ ਨੂੰ ਅਨਾਊਂਸ ਕਰਨ ਜਾ ਰਹੇ ਨੇ 21 ਤਰੀਕ ਤੋਂ। ਸੋ 2 ਇਹ ਰਾਈਡਿੰਗਾਂ ਰਹਿ ਗਈਆਂ ਨੇ, ਕੀ ਇਹਨਾਂ 2 ਰਾਈਡਿੰਗ 'ਤੇ ਕੀ ਕੰਸੋਆਂ ਨੇ ਕਿ ਕੈਂਡੀਡੇਟ ਨਹੀਂ ਮਿਲ ਰਹੇ ਜਾਂ ਕੋਈ ਸਟਾਰ ਕੈਂਡੀਡੇਟ ਲੈ ਕੇ ਆ ਰਹੇ ਨੇ ਇੱਥੇ?
ਜਗਦੀਸ਼ ਜੀ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਮੈਂ ਜਿਹੜੀ ਗੱਲ ਦਾ ਪਤਾ ਨਾ ਹੋਵੇ ਉਸ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ
ਜੀ,
ਪਰ ਮੈਂ ਇਹੀ ਉਮੀਦ ਰੱਖਦਾ ਸੀਗਾ ਕਿ ਅਗਰ ਨੋਮੀਨੇਸ਼ਨ ਨਹੀਂ ਹੋਈ, ਉਹ ਬਜ਼ ਕ੍ਰੀਏਟ ਨਹੀਂ ਹੋਇਆ, ਪਰ ਕੈਂਡੀਡੇਟਸ ਟਾਈਮ ਦੇ ਨਾਲ ਫੀਲਡ ਕਰਨੇ ਹਰ ਪਾਰਟੀ ਲਈ ਬੜੇ ਜ਼ਰੂਰੀ ਹੈ, ਕਿਉਂਕਿ ਅਗਰ ਕੈਂਡੀਡੇਟਸ ਨਾ ਹੋਣ ਤਾਂ ਤੁਹਾਨੂੰ ਪਤਾ ਹੁਣ ਸਮਰ ਬਾਰਬੀਕਿਊ ਸੀਜ਼ਨ ਚੱਲ ਰਿਹਾ, ਲੋਕੀ ਇਕੱਠ ਕਰਦੇ ਪਰਿਵਾਰਾਂ ਦੇ ਵਿੱਚ, ਪਰ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਪੰਜਾਬੀ ਭਾਈਚਾਰੇ ਚ ਦੇਖੋ, ਬਾਕੀ ਹੋਰ ਭਾਈਚਾਰੇ ਜਿਹੜੇ ਹੈਗੇ ਉਹ ਸਮਰ ਦੇ ਵਿੱਚ ਮੈਨੂੰ ਪਤਾ ਆ ਕਿ ਉਹ ਇਕਾਂਤ ਪਸੰਦ ਕਰਦੇ ਆ, ਛੁੱਟੀਆਂ ਤੇ ਚਲ ਜਾਂਦੇ ਆ, ਕੋਟੇਜ ਤੇ ਚਲੇ ਜਾਂਦੇ, ਪਰ ਪੰਜਾਬੀ ਭਾਈਚਾਰਾ ਕਿਹੋ ਜਿਹਾ ਆ ਜਿਹੜਾ ਕਿ ਸਮਰ ਦੇ ਵਿੱਚ ਬਹੁਤ ਜ਼ਿਆਦਾ ਮੇਲ ਮਿਲਾਪ ਵਧਾ ਲੈਂਦਾ ਆ, ਸਾਡੇ ਪਰਿਵਾਰਾਂ ਦੇ ਵਿੱਚ ਆਮ ਕਰਕੇ ਵੀਕਐਂਡ ਦੇ ਇਕੱਠ ਹੁੰਦੇ ਆ, ਪਿਕਨਿਕਸ ਹੁੰਦੀਆਂ ਆ, ਸੋ ਇਹਨਾਂ ਦਿਨਾਂ ਦੇ ਵਿੱਚ ਕੰਪੇਨਿੰਗ ਵੀ ਬੜੇ ਹੀ ਅਹਿਮ ਹੁੰਦੇ, ਕ੍ਰੂਸ਼ੀਅਲ ਹੁੰਦੇ ਆ ਜਦੋਂ ਤੁਸੀਂ ਲੋਕਾਂ ਨੂੰ ਮਿਲਣਾ ਹੁੰਦਾ,
ਬਿਲਕੁਲ ਜੀ,
ਸੋ ਇਹ ਸਮਰ ਦੇ ਵਿੱਚ ਮੈਂ ਮੰਨਦਾ ਕਿ ਤੁਸੀਂ ਆਪਣੇ ਕੈਂਡੀਡੇਟਸ ਫੀਲਡ ਨਾ ਕਰਨਾ, ਇਹਦਾ ਨੁਕਸਾਨ ਹੋਏਗਾ
ਜੀ, ਸੋ ਜਿੱਥੇ NDP ਸਮੇਂ ਆਪਣੇ ਕੈਂਡੀਡੇਟ ਨੂੰ ਨਾ ਅਨਾਊਂਸ ਕਰਕੇ ਨੁਕਸਾਨ ਕਰਾ ਰਹੀ ਹੈ ਆਪਣਾ, ਉੱਥੇ ਥੋੜ੍ਹੀ ਜਿਹੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਾਂਗਾ। ਬੀਤੇ ਦਿਨ ਤੁਸੀਂ ਇੱਕ TV ਪ੍ਰੋਗਰਾਮ ਦੇ ਉੱਤੇ ਵੀ ਪੈਨਲ ਡਿਸਕਸ਼ਨ ਕੀਤੀ, ਉਸ ਮੁੱਦੇ ਦੇ ਉੱਤੇ ਮੈਂ ਵੀ ਪਰਸੋਂ ਉਸ ਦੇ ਬਾਰੇ 'ਚ ਕਾਫੀ ਗੱਲਬਾਤ ਕੀਤੀ ਸੀ। ਇਹ ਵੀਕਐਂਡ ਦੀ ਜੋ ਬੀਤੇ ਸ਼ੁੱਕਰਵਾਰ ਦੀ ਜੋ ਘਟਨਾ ਸੀ, ਜਿੱਥੇ ਪ੍ਰਮੀ ਸਰਕਾਰੀਆਂ ਨੂੰ ਦੀ ਇਨਵੀਟੇਸ਼ਨ ਵਾਪਸ ਲੈ ਲਈ ਗਈ ਸੀ, ਉਸ ਤੋਂ ਬਾਅਦ ਥੋੜ੍ਹੀ ਜਿਹੀ ਚਰਚਾ ਇਸੇ PC ਪਾਰਟੀ ਦੇ ਹੀ MPP ਦੀਪਕ ਆਨੰਦ ਦੀ ਵੀ ਛਿੜੀ ਸੀਗੀ ਕਿ ਜੇ ਪ੍ਰਮੀ ਸਰਕਾਰੀਆਂ ਦੇ ਨਾਲ ਅਜਿਹਾ ਬਿਹੇਵ ਕੀਤਾ ਜਾ ਰਿਹਾ ਵਾ ਇੱਕ ਮਿਨਿਸਟਰ ਦੇ ਨਾਲ, ਤਾਂ ਉਸ ਪਾਰਟੀ ਦਾ MPP ਉੱਥੇ ਕਿਉਂ ਨਹੀਂ ਰੋਸ ਵਜੋਂ ਆਪਣਾ ਉੱਥੋਂ ਗੈਸਟ ਦੇ ਵਿੱਚੋਂ ਆਪਣਾ ਨਾਮ ਬਾਹਰ ਕੀਤਾ ਜਾਂ ਉਹਨਾਂ ਨੂੰ ਕੀ ਇੰਨੀ ਕੀ ਜ਼ਰੂਰਤ ਪੈ ਗਈ ਸੀਗੀ, ਜਾਂ ਫਿਰ ਉਹਨਾਂ ਦੇ ਜਿਹੜੇ ਵਿਊ ਸੀਗੇ ਜਿਹੜੀ ਗੱਲ ਕਹਿ ਕੇ ਪ੍ਰਮੀ ਸਰਕਾਰੀਆਂ ਨੂੰ ਇਨਵੀਟੇਸ਼ਨ ਵਾਪਸ ਲੈ ਲਈ ਸੀਗੀ, ਤੁਹਾਡੇ ਵਿਊ ਆ ਜਿਹੜੇ ਸਾਡੇ 1984 ਦੇ ਜਿਹੜੇ ਸਿੱਖ ਰਾਈਟਸ ਹੋਏ ਨੇ ਉਹਨਾਂ ਦੇ ਪ੍ਰਤੀ ਜਿਹੜੇ ਤੁਹਾਡੇ ਵਿਊ ਹੋਰ ਨੇ, ਸਾਡੇ ਵਿਊ ਹੋਰ ਨੇ, ਅਤੇ ਇਸ ਲਈ ਅਸੀਂ ਤੁਹਾਨੂੰ ਸੱਦ ਨਹੀਂ ਸਕਦੇ ਗੇ। ਅਤੇ ਉੱਥੋਂ ਬਾਅਦ 'ਚ ਦੀਪਕ ਆਨੰਦ ਸਾਹਿਬ ਹੁਣੀ ਜਿਹੜੇ ਕਿ ਉਹਨਾਂ ਦੇ ਕਿਹੜੇ ਵਿਊਜ਼ ਨੇ ਜਿਹੜੇ ਇਸ ਗਰੁੱਪ ਦੇ ਨਾਲ ਰਲਦੇ ਸੀ, ਇਸ ਲਈ ਮੈਂ ਇੱਕ ਉਹਨਾਂ ਨੂੰ ਈਮੇਲ ਵੀ ਭੇਜੀ ਹੈ, ਜਵਾਬ ਦੀ ਮੈਂ ਉਡੀਕ ਦੇ ਵਿੱਚ ਹੈ ਕਿ ਕੀ ਲਿਖਦੇ ਨੇ ਕਿ ਮੇਰੇ ਕਿਹੜੇ ਵਿਊ ਨੇ ਜਿਹੜੇ ਉਸ ਗਰੁੱਪ ਨਾਲ ਰਲਦੇ ਨੇ, ਕਿਹੜੇ ਵਿਊ ਆ ਜਿਹੜੇ ਪ੍ਰਮੀ ਸਰਕਾਰੀਆਂ ਨਾਲ ਨਹੀਂ ਰਲਦੇ ਗੇ। ਸੋ ਲੈਟ ਸੀ ਉਹ ਕੀ ਉਸਦਾ ਜਵਾਬ ਦੇਣਾ ਚਾਹੁੰਦੇ ਨੇ। ਤੁਸੀਂ ਇਸ ਤੋਂ ਸਾਡੇ ਤੋਂ ਕੀ ਅਨਾਲਿਸਿਸ ਕੀਤਾ?
ਮੈਂ ਜਗਦੀਸ਼ ਜੀ ਇੱਕ ਗੱਲ ਮੰਨਦਾ ਕਿ ਅਗਰ ਇੱਕ ਜਥੇਬੰਦੀ ਹੈ ਜਿਹਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹਨੂੰ ਐਡਵਰਟਾਈਜ਼ਮੈਂਟ ਨਹੀਂ ਦੇਣੀ ਚਾਹੁੰਦਾ ਮੈਂ, ਤੇ ਅਗਰ ਉਹ ਜਥੇਬੰਦੀ ਕੋਈ ਇਵੈਂਟ ਕਰਦੀ ਹੈ, ਮੈਨੂੰ ਲੱਗਦਾ ਇਹ ਕੁਛ ਕਹਾਣੀ ਸੁਣੀ ਹੋਣੀ ਬਚਪਨ ਦੇ ਵਿੱਚ ਅੰਗੂਰ ਖੱਟਿਆਂ ਵਾਲੀ, ਇੱਕ ਲੂੰਬੜੀ ਸੀ ਉਹ ਛਾਲ ਮਾਰੀ ਅੰਗੂਰ ਤੇ ਨਹੀਂ ਪਹੁੰਚੀ, ਕਹਿੰਦੀ ਅੰਗੂਰ ਖੱਟੇ ਆ। ਸੋ ਇਹ ਇਨਵੀਟੇਸ਼ਨ ਜਿਹੜਾ ਸੀ ਕੁਛ ਇੱਕ ਅੰਗੂਰ ਖੱਟਿਆਂ ਵਾਲੀ ਸਟੋਰੀ ਦਰਸਾਉਂਦਾ ਆ, ਜਦੋਂ ਮਿਨਿਸਟਰ ਸਾਹਿਬ ਨੇ ਖੁਦ ਹੀ ਕਹਿ ਦਿੱਤਾ ਸੀ ਮੈਂ ਆ ਨਹੀਂ ਸਕਦਾ ਕਿਉਂਕਿ ਮੇਰੇ ਪਰਿਵਾਰਕ ਫੰਕਸ਼ਨ ਆ, ਉਹਨੇ ਪਾਰਟੀ ਨੂੰ ਨੋਟੀਫਾਈ ਕਰਤਾ, ਪਾਰਟੀ ਨੂੰ ਜਥੇਬੰਦੀ ਨੋਟੀਫਾਈ ਕਰਤਾ, ਬਾਅਦ ਦੇ ਵਿੱਚ ਅੰਗੂਰ ਖੱਟਿਆਂ ਵਾਲੀ ਗੱਲ ਕੀਤੀ, ਕਹਿੰਦੇ ਹੁੰਦੇ ਜਦੋਂ ਕਿਸੇ ਬੰਦੇ ਨੇ ਇਨਵੀਟੇਸ਼ਨ ਨਾ ਹੀ ਕਰ ਦਿੱਤੀ ਹੋਵੇ ਬਾਅਦ ਦੇ ਵਿੱਚ ਜੀ ਇਹੋ ਜਿਹੀ ਸ਼ਰਾਰਤ ਕਰਨੀ, ਉਹ ਤਾਂ ਉਸ ਜਿਹੜੀ ਜਥੇਬੰਦੀ ਨੂੰ ਚਲਾਉਣ ਵਾਲੇ ਲੋਕ ਹੈ ਉਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਆ। ਤੇ ਰਹੀ ਉਸ ਪਾਰਟੀ ਦੇ MPP ਦੀ ਗੱਲ, ਮੈਂ ਖੁਦ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿਉਂਕਿ ਇਹ ਇਵੈਂਟ ਤੋਂ ਪਹਿਲਾਂ ਮੈਨੂੰ ਲੱਗਦਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲ ਪਾਤੀ ਸੀ ਅਸੀਂ ਇਨਵੀਟੇਸ਼ਨ ਵਾਪਸ ਲੈ ਰਹੇ ਹਾਂ, ਜੇਕਰ ਮੈਂ ਗਲਤ ਨਹੀਂ ਹੈਗਾ। ਉਸ ਪਾਰਟੀ ਦੇ MPP ਨੂੰ ਇਹ ਚਾਹੀਦਾ ਸੀਗਾ ਕਿ ਉਸ ਜਥੇਬੰਦੀ ਨੂੰ ਪ੍ਰੋਟੈਸਟ ਕਰਦਾ ਕਿ ਤੁਸੀਂ ਸਾਡੇ ਮਿਨਿਸਟਰ ਦੀ ਤੋਹੀਨ ਕੀਤੀ ਆ, ਉਹ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਆ, ਖਾਸ ਕਰਕੇ ਜਿਹੜੇ ਕਾਰਨਾਂ ਕਰਕੇ, ਜਾਂ ਤਾਂ ਉਹ ਜਿਹੜੇ MPP ਸਾਹਿਬਾਨ ਨੇ ਉਹ ਲੋਕਾਂ ਨੂੰ ਆ ਕੇ ਕਹਿੰਦੇ ਲੁਕੀਆਂ ਛਿਪੀਆਂ ਗੱਲਾਂ ਨਾ ਕਰਨ, ਪਬਲਿਕ ਆ ਕੇ ਦੱਸਣ ਕਿ 1984 ਦੇ ਵਿੱਚ ਮੇਰੀ ਸੋਚ ਇਹ ਆ, ਤੇ ਮੈਂ ਇਹ ਓਪਨਲੀ ਕਹਿਣਾ ਚਾਹੁੰਦਾ ਆ ਜਿਹੜਾ ਉੱਥੇ ਲੋਕਾਂ ਦਾ ਕਤਲੇਆਮ ਹੋਇਆ ਸੀ ਮੈਂ ਉਸਦੇ ਬਾਰੇ ਕੀ ਸੋਚਦਾ ਆ। ਖਾਸ ਕਰਕੇ ਉਦੋਂ ਜਦੋਂ ਇਹ ਮੋਸ਼ਨ ਲਿਆਂਦਾ ਗਿਆ ਸੀ, ਕੰਜ਼ਰਵੇਟਿਵ ਦੇ ਸਾਰੇ MPPs ਨੇ ਉਹਦਾ ਸਮਰਥਨ ਕੀਤਾ ਸੀ 9-9 ਨੇ, ਤੇ ਜਿਹੜੇ ਉਸ ਇਵੈਂਟ ਦੇ ਚੀਫ ਗੈਸਟ ਸੀ ਮਾਣਯੋਗ ਮੇਅਰ ਪੈਟ੍ਰਿਕ ਬਰਾਊਨ, ਉਹ ਉਸ ਵੇਲੇ ਪਾਰਟੀ ਨੂੰ ਲੀਡ ਕਰਦੇ ਸੀਗੇ, ਠੀਕ ਹੈ ਨਾ। ਤੇ ਉਸ ਮਤੇ ਦੇ ਵਿੱਚ ਜਦੋਂ ਬੋਲਣਾ ਹੁੰਦਾ ਮੋਸ਼ਨ ਦੇ ਵੇਲੇ, ਤਾਂ ਜਿਹੜੇ ਇਸ ਵੇਲੇ ਅੰਟੇਰੀਓ ਦੇ ਸਭ ਤੋਂ ਬੈਸਟ ਪਰਫਾਰਮਿੰਗ ਮਿਨਿਸਟਰ ਮੰਨੇ ਜਾਂਦੇ ਆ ਟੌਡ ਸਮਿਥ, ਉਹਨਾਂ ਨੇ ਉਸ ਮੋਸ਼ਨ ਤੇ ਬੋਲਿਆ ਵੀ ਸੀ, ਤੁਹਾਨੂੰ ਜਗਰ ਜਗਦੀਸ਼ ਜੀ ਯਾਦ
ਹੋਏਗਾ।
ਹਾਲਾਂਕਿ ਉਸ ਵੇਲੇ ਲਿਬਰਲ ਪਾਰਟੀ ਦੇ ਕੁਛ MPPs ਨੇ ਉਹਦੇ ਖਿਲਾਫ਼ ਵੋਟ ਪਾਈ ਸੀ, ਜਿਵੇਂ ਦੀਪਿਕਾ ਦਾਮਰਲੇ ਸੀ। ਦੇਖੋ ਦੀਪਿਕਾ ਦਾਮਰਲੇ ਨੇ ਹੱਕ ਚ ਪਾਈ, ਵਿਰੋਧ ਚ ਪਾਈ, ਉਹਨੇ ਐਕਚੁਅਲੀ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਉਹਦੇ ਖਿਲਾਫ਼ ਆ, ਕੋਈ ਦੋਗਲੀ ਗੱਲ ਨੀ ਕੀਤੀ, ਠੀਕ ਹੈ ਨਾ। ਤੇ ਕੰਜ਼ਰਵੇਟਿਵ ਦੇ 9-9 ਮੈਂਬਰ ਜਿਹੜੇ ਸੀਗੇ ਉਸ ਵੇਲੇ, ਉਹਨਾਂ ਨੇ ਸਾਰਿਆਂ ਨੇ ਹੱਕ ਚ ਵੋਟ ਪਾਈ ਸੀ। ਤੇ ਹੁਣ ਇੱਕ ਸਵਾਲ ਉੱਠਦਾ ਆ ਕਿ ਪਾਰਟੀ ਆਪਣਾ ਸਟੈਂਡ ਕਰ ਚੁੱਕੀ ਆ, ਹੱਕ ਤੇ ਵੋਟ ਪਾ ਚੁੱਕੀ ਆ, ਜਿਹੜੇ ਸਾਡੇ ਬਹੁਤ ਵੱਡੇ ਮੰਤਰੀ ਨੇ ਉਸ ਦੇ ਮਤੇ ਤੇ ਬੋਲ ਚੁੱਕੇ ਆ, ਜਿਹੜੇ ਬ੍ਰੈਂਪਟਨ ਦੇ ਮੇਅਰ ਨੇ ਮਾਣਯੋਗ ਪੈਟ੍ਰਿਕ ਬਰਾਊਨ ਹੋਣੀ ਜਿਹੜੇ ਉਸਨੇ ਪਾਰਟੀ ਦੇ ਲੀਡਰ ਸੀ, ਉਹਨਾਂ ਨੇ ਉਸ ਮੋਸ਼ਨ ਦਾ ਸਮਰਥਨ ਕੀਤਾ, ਤਾਂ ਹੀ ਤਾਂ ਪਾਰਟੀ ਨੇ ਹੱਕ ਚ ਵੋਟ ਪਾਈ ਸੀ ਉਸ ਵੇਲੇ, ਤੇ ਉਹ ਉਸ ਇਵੈਂਟ ਚੀਫ ਗੈਸਟ ਆ, ਉਹ ਵੱਖਰੀ ਗੱਲ ਆ। ਪਰ ਜਿਹੜੇ ਉਸ ਪਾਰਟੀ ਦੇ ਇਸ ਵੇਲੇ MPP ਨੇ, ਜਿਹੜੇ ਕੀ ਕਹਿੰਦੇ ਲੋਕਾਂ ਕੋਲ ਜਾ ਕੇ ਵੋਟਾਂ ਮੰਗਦੇ ਨੇ ਜਦੋਂ ਜਾਂਦੇ ਨੇ ਭਾਈਚਾਰੇ ਦੇ ਵਿੱਚ, ਮੈਂ ਦੇਖੋ ਭਾਈਚਾਰਕ ਸਾਂਝ ਦੀ ਹਮੇਸ਼ਾ ਗੱਲ ਕਰਦਾ ਆ, ਪਰ ਮੈਂ ਉਹਨਾਂ ਨੂੰ ਵੀ ਇਹ ਸਲਾਹ ਦਊਂਗਾ ਕਿ ਦੋਗਲੀ ਰਾਜਨੀਤੀ ਨੂੰ ਜੇ ਬੰਦ ਕਰ ਦਿੱਤਾ ਜਾਵੇ ਤਾਂ ਬਿਹਤਰ ਹੋਏਗਾ। ਜੋ ਕਲੀਅਰ ਸਟੈਂਡ ਨੇ ਉਹਦਾ, ਕਲੀਅਰ ਸਪਸ਼ਟ ਸਟੈਂਡ ਹੈਗਾ ਆ ਕਿਸੇ ਵੀ ਇਸ਼ੂ ਤੇ, ਉਹਨੂੰ ਆਪਾਂ ਨੂੰ ਲੋਕਾਂ ਦੇ ਮੂਹਰੇ ਰੱਖਣਾ ਚਾਹੀਦਾ ਆ। ਦੇਖੋ ਕੋਈ ਵੀ ਹੋਵੇ, ਉਹਦੇ ਵਿੱਚ ਆਪਾਂ ਨੂੰ ਕਹਿੰਦੇ ਹੁੰਦੇ ਕੋਈ ਦੋਗਲੀ ਗੱਲ ਨੀ ਕਰਨੀ ਚਾਹੀਦੀ, ਤੇ ਜੇਕਰ ਉਹਨਾਂ ਨੇ ਕਹਿੰਦੇ ਹੁੰਦੇ ਉਸ ਇਵੈਂਟ ਵਿੱਚ ਗਏ ਆ ਤਾਂ ਘੱਟੋ ਘੱਟ ਉਹਨਾਂ ਨੂੰ ਉੱਥੋਂ ਉਸ ਆਰਗਨਾਈਜੇਸ਼ਨ ਦੇ ਵਿੱਚ ਆਰਗਨਾਈਜ਼ਰ ਨੇ ਉਹਨਾਂ ਨਾਲ ਇਸ ਗੱਲ ਦਾ ਪ੍ਰੋਟੈਸਟ ਜ਼ਰੂਰ ਕਰਨਾ ਚਾਹੀਦਾ ਸੀ। ਜਾਂ ਤਾਂ ਉਹ ਇਹ ਕਹਿ ਦੇਣ ਕਿ ਮੈਂ ਜਿਹੜੇ ਭ੍ਰਮੀ ਸਰਕਾਰੀ ਆ, ਤੇ ਖੈਰ ਮੈਨੂੰ ਜਨਤਕ ਤੌਰ ਤੇ ਭ੍ਰਮੀ ਸਰਕਾਰੀ ਆ ਨੇ ਅੱਜ ਤੱਕ ਕਿਸੇ ਵਿਸ਼ੇ ਤੇ ਗੱਲ ਨੀ ਕੀਤੀ, ਕਿਸੇ ਨੂੰ ਪਤਾ ਵੀ ਨੀ ਹੈਗਾ। ਜਾਂ ਤਾਂ ਉਹ ਕਹਿ ਦੇਣ ਕਿ ਜੋ ਉਸ ਵੇਲੇ 84 ਵਿੱਚ ਹੋਇਆ ਸੀਗਾ, ਮੈਂ ਉਸ ਸਟੈਂਡ ਵਿੱਚ ਜੋ ਸਾਡੀ ਪਾਰਟੀ ਨੇ ਮੋਸ਼ਨ ਮਦਦ ਕੀਤੀ ਮੈਂ ਉਹਦੇ ਨਾਲ ਆ ਜਾਂ ਨਹੀਂ ਨਾਲ ਹੈਗਾ, ਉਹ ਜਨਤਕ ਤੌਰ ਕਰ
ਜੀ। ਇਹ ਡਿਮਾਂਡ ਹੈ, ਡਿਮਾਂਡ ਕੀਤੀ ਗਈ ਉਹਨਾਂ ਵੱਲੋਂ, ਈਮੇਲ ਭੇਜੀ ਗਈ ਹੈ, ਲੈਟਸ ਸੀ ਕੀ ਜਵਾਬ ਦਿੰਦੇ ਨੇ ਉਹ। ਸੋ ਜਦੋਂ ਜਵਾਬ ਆ ਗਿਆ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਾਂਗੇ ਲਗਾਤਾਰ।
ਦੋ ਤਿੰਨ ਇੱਕ ਹੋਰ ਆਸ ਕਰਦਾ ਜਗਦੀਸ਼ ਜੀ, ਜਿਹੜੇ ਜਵਾਬ ਆ ਨਾ ਉਹ ਘੱਟੋ ਘੱਟ ਜਨਤਾ ਨੂੰ ਦੇਣ। ਕਈ ਵਾਰੀ ਇਹ ਹੁੰਦਾ ਲੋਕੀ ਕਹਿੰਦੇ ਹੁੰਦੇ ਨਾ ਝੂਠੀਆਂ ਮੁੱਠੀਆਂ ਈਮੇਲਾਂ ਕਰਕੇ ਸ਼ਿਕਾਇਤਾਂ ਜਾਂ ਇਹੋ ਜਿਹੀਆਂ, ਕਿਉਂਕਿ ਪ੍ਰੈਸ ਦਾ ਕੰਮ ਆ ਸਵਾਲ ਪੁੱਛਣਾ।
ਜੀ 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 ਜੀ
ਜੀ, ਆਪਾਂ ਇਹਨਾਂ ਡੈਮੋਕ੍ਰੇਸੀ ਦੇ ਵਿੱਚ ਇੱਕ ਬਹੁਤ ਖੂਬਸੂਰਤੀ ਇਸ ਚੀਜ਼ ਦੀ ਆ ਕਿ ਜਿਹੜੀ ਪ੍ਰੈਸ ਆ ਉਹਨੂੰ ਆਜ਼ਾਦੀ ਆ। ਤੇ ਮੈਂ ਜਗਦੀਸ਼ ਜੀ ਇਹ ਵੀ ਮੰਨਦਾ ਕਿ ਅਗਰ ਤੁਸੀਂ ਸਵਾਲ ਪੁੱਛਿਆ ਔਖਾ, ਇਹਦੇ ਵਿੱਚ ਕੋਈ ਗਲਤ ਨਹੀਂ ਕੀਤਾ, ਕਿਉਂਕਿ ਇਹਦੇ ਵਿੱਚ MPP ਜਾਂ ਮਿਨਿਸਟਰ ਕੋਲ ਇਹ ਪਾਵਰ ਨਹੀਂ ਹੈਗਾ ਕਿ ਇੱਥੇ ਕੋਈ ਪਰਚੇ ਕਰਾ ਦੇਣਗੇ ਜਾਂ ਥਾਣੇ ਦੇ ਕਿਸੇ ਕੁਛ ਲੈ ਜਾਣਗੇ। ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ ਜਿਹੜਾ ਕੀਤਾ ਆ, ਤੇ ਉਹ ਤੁਸੀਂ ਉਹਨਾਂ ਨੂੰ ਜਿਹੜਾ ਕਿ ਜਨਤਕ ਤੌਰ ਤੇ ਉਹਨਾਂ ਨੂੰ ਆਉਣ ਦੀ ਜਿਹੜੀ ਸਲਾਹ ਦਿੱਤੀ ਉਹ ਅੱਛੀ ਕੀਤੀ ਹੈ।
ਬੜੀ ਮਿਹਰਬਾਨੀ ਬਾਬੂ ਜੀ, ਧੰਨਵਾਦ ਜੀ, ਥੈਂਕ ਯੂ ਸੋ ਮਚ। ਸੋ ਦੀਪਕ ਆਨੰਦ ਲਗਾਤਾਰ 2-3 ਹਫ਼ਤੇ ਤੋਂ ਚਰਚਾ ਦੇ ਵਿੱਚ ਹੈ। ਪਹਿਲਾਂ ਜਸਪਾਲ ਬੱਲ ਹੋਣਾ ਨੇ ਆਪਣੀ ਫੇਸਬੁੱਕ ਦੇ ਉੱਤੇ ਪਾਇਆ ਸੀਗਾ ਕਿ ਜਿਹੜਾ ਸਿਆਸਤਦਾਨ ਮੇਰੇ ਫਿਊਨਰਲ 'ਤੇ ਆਉਣ ਤੋਂ ਬਾਅਦ ਟੈਕਸਪੇਅਰਸ ਨੂੰ ਪੈਸੇ ਚਾਰਜ ਕਰੇਗਾ ਉਹ ਮੇਰੇ ਫਿਊਨਰਲ 'ਤੇ ਨਾ ਆਵੇ। ਉਹਨਾਂ ਨੇ ਆਪਣੀ ਸਟੇਟਮੈਂਟ ਆਪਣੀ ਫੇਸਬੁੱਕ ਦੇ ਉੱਤੇ ਪਾਈ ਸੀ। ਉਹਨਾਂ ਨੇ ਰੀਜ਼ਨ ਦਿੱਤਾ ਸੀਗਾ ਕਿ ਦੀਪਕ ਆਨੰਦ ਵੱਲੋਂ $42 ਚਾਰਜ ਕੀਤੇ ਗਏ ਨੇ ਫਿਊਨਰਲਸ ਦੇ ਲਈ, ਇਹ ਕਿਸੇ ਫਿਊਨਰਲ ਦੇ ਉੱਤੇ ਜਾਣ ਦੇ ਲਈ ਟੈਕਸਪੇਅਰ ਦੇ ਸਿਰ ਖਰਚਾ ਉਹਨਾਂ ਨੇ ਪਾਇਆ ਹੈ। ਇਸੇ ਤਰ੍ਹਾਂ ਹੀ ਫਿਰ ਉਸ ਤੋਂ ਬਾਅਦ ਅਗਲੇ ਸ਼ੁੱਕਰਵਾਰ ਨੂੰ ਚਰਚਾ ਦੇ ਵਿੱਚ ਆ ਗਏ ਇਸ ਗੱਲ ਕਾਰਨ। ਸੋ ਜੁੜਿਓ ਪ੍ਰੋਗਰਾਮ ਖਬਰ ਸਾਰ ਦੇ ਨਾਲ, ਇਸ ਨੂੰ ਅਪਡੇਟ ਅਸੀਂ ਕਰਦੇ ਰਹਾਂਗੇ ਕਿ ਕੀ ਉਹਨਾਂ ਦਾ ਰਿਐਕਸ਼ਨ ਹੈ, ਉਹ ਕੀ ਕਹਿਣਾ ਚਾਹੁੰਦੇ ਆ। ਮਹਿਤਾ ਸਾਹਿਬ ਨੇ ਮੇਰੇ ਪਾਸ ਇਸ ਵੇਲੇ, ਮਹਿਤਾ ਸਾਹਿਬ ਪਲੀਜ਼ ਕੁਇਕਲੀ, ਮਾਈ ਲੌਂਗ ਹੇਅਰ ਤੋਂ ਤੁਸੀਂ ਪਾਲ ਰਿਸ਼ੀ ਉਹਨਾਂ ਦੇ ਨਾਲ ਸੰਪਰਕ ਕਰਨਾ ਹੈ ਮਾਈ ਲੌਂਗ ਹੇਅਰ ਦੀ ਸ਼ੀਸ਼ੀ ਲੈਣ ਦੇ ਲਈ। 31 ਮੈਲਨੀ ਡਰਾਈਵ ਦੇ ਉੱਤੇ ਯੂਨਿਟ ਨੰਬਰ 5 ਮੈਲਨੀ ਐਂਡ ਸਟੀਲ ਦੇ ਉੱਤੇ, ਜਿੱਥੇ ਸ਼ਿੰਗਾਰ ਬੈਂਕ ਡਾਲਾ ਉਹਦੇ ਬਿਲਕੁਲ ਸਾਹਮਣੇ, 31 ਮੈਲਨੀ ਡਰਾਈਵ ਯੂਨਿਟ ਨੰਬਰ 5, 905-458-6608 ਨੰਬਰ ਨੋਟ ਕਰ ਲਓ ਬਈ। ਜੇਕਰ ਤੁਹਾਡੇ ਵਾਲ ਝੜ ਗਏ ਨੇ, ਵਾਲ ਉੱਗਦੇ ਨਹੀਂ, ਵਾਲ ਉਗਾਉਣੇ ਆ ਤੁਸੀਂ, 905-458-6608 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਪਾਲ ਰਿਸ਼ੀ ਹੋਣਾ ਨੂੰ। ਮਹਿਤਾ ਸਾਹਿਬ ਇਸ ਦੇ ਬਾਰੇ 'ਚ ਤੁਹਾਨੂੰ ਦੱਸਣਗੇ ਕਿ ਕਿੰਨੀਆਂ ਜੜੀਆਂ ਬੂਟੀਆਂ ਦੇ ਨਾਲ ਤਿਆਰ ਕੀਤਾ ਗਿਆ ਆ ਇਹ ਤੇਲ, ਔਰ ਇਹ ਤੇਲ ਤੁਹਾਡੇ ਵਾਲਾਂ ਨੂੰ ਚੜਨ ਤੋਂ ਰੋਕਣ ਦੇ ਲਈ, 905-458-6608 ਦੇ ਉੱਤੇ ਤੁਸੀਂ ਚੜਨ ਤੋਂ ਵੀ ਰੋਕਣ ਦੇ ਲਈ, ਨਾਲ ਉਗਾਉਣ ਦੇ ਲਈ, ਨਵੇਂ ਵਾਲ ਉਗਾਉਣ ਦੇ ਲਈ। ਮਹਿਤਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ, ਥੈਂਕ ਯੂ ਵੈਰੀ ਮੱਚ ਜੀ, ਔਰ ਰੇਡੀਓ ਪ੍ਰੋਗਰਾਮ ਦੇ ਸੁਣਨ ਵਾਲੇ ਜਗਦੀਸ਼ ਜੀ, ਤੁਹਾਡੇ ਨਾਲ ਜਿੰਨੇ ਵੀ ਜੁੜੇ ਹੋਏ ਭੈਣ ਭਰਾ ਨੇ ਉਹਨਾਂ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਆਦਾਬਰਸ।
ਵਾਲ ਕਿਉਂ ਚੜਦੇ ਨੇ?
ਵਾਲ ਕਿਉਂ ਚੜਦੇ ਨੇ? ਦੇਖੋ, ਇਹ ਤਾਂ ਇੱਕ ਬਹੁਤ ਸੂਰਜ ਦੀ ਤਰ੍ਹਾਂ ਸਾਰੇ ਭੈਣ ਭਰਾਵਾਂ ਨੂੰ ਪ੍ਰਕਾਸ਼ ਹੋ ਚੁੱਕਿਆ, ਔਰ ਸਾਰਿਆਂ ਨੂੰ ਪਤਾ ਕਿ ਸਾਡੇ ਵਾਲ ਕਿਉਂ ਚੜਦੇ ਹੈ। ਕੋਈ ਪਾਣੀ ਦਾ ਰੀਜ਼ਨ ਲੈਂਦਾ ਤਾਂ ਕੋਈ ਡਾਈ ਦਾ ਰੀਜ਼ਨ ਲੈਂਦਾ ਤਾਂ ਕੋਈ ਕਿਸੇ ਹੋਰ ਚੀਜ਼ ਦਾ ਰੀਜ਼ਨ ਲੈਂਦਾ, ਕੋਈ ਸ਼ੈਂਪੂ ਦਾ ਰੀਜ਼ਨ ਲੈਂਦਾ, ਕੋਈ DNA ਦਾ ਰੀਜ਼ਨ ਲੈਂਦਾ, ਤਾਂ ਕੋਈ ਕਹਿੰਦਾ ਕਿ ਮੇਰੇ ਬਾਪ ਦੇ ਵੀ ਹੈ ਨਹੀਂ ਸੀ, ਮੇਰੀ ਮਾਤਾ ਦੇ ਵੀ ਹੈ ਨਹੀਂ ਸੀ। ਇਹ ਕੌਜ਼ ਜਿਹੜੇ ਹੈਗੇ ਆ ਉਹ ਤਕਰੀਬਨ ਮੇਰੇ ਖਿਆਲ ਦੇ ਵਿੱਚ,
ਜਿਹੜੇ ਜਿਹਦੇ ਕੋਲ ਪੈਸੇ ਜ਼ਿਆਦੇ ਆ ਗਏ ਉਹਦੇ ਗੰਜ ਪੈ ਜਾਂਦਾ,
ਉਹ ਤੇਰੀ ਦੀ
ਕਹਿੰਦੇ ਹੁੰਦੇ ਆ, ਸਾਰੇ ਕਹਿੰਦੇ ਹੁੰਦੇ ਆ।
ਇਹ ਵੀ ਬਿਲਕੁਲ ਇੱਕ ਕਹਾਵਤ ਚਲੀ ਆ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਪੈਸਿਆਂ ਦਾ ਤੇ ਬਾਲਾਂ ਦਾ ਮੇਰੇ ਖਿਆਲ ਦੇ ਵਿੱਚ ਹੈ ਕੋਈ ਖਾਸ ਕੰਸਰਨ ਨਹੀਂ ਹੈ ਜਗਦੀਸ਼ ਜੀ। ਪੈਸੇ ਤਾਂ ਪੈਸੇ ਨਹੀਂ ਆਉਂਦੇ, ਪੈਸੇ ਆ ਗਏ ਤੇ ਬਾਲ ਝੜ ਗਏ, ਇਹ ਤਾਂ ਇੱਕ ਬਜ਼ੁਰਗ ਦੀਆਂ ਜਿਹੜੀਆਂ ਪ੍ਰਭੂ ਜਾਂ ਇੱਕ ਚੁਟਕਲੇ ਜੇ ਬਣੇ ਹੋਏ ਆ,
ਕੁਛ ਤਾਂ ਸੱਚ ਹੋਊਗਾ ਇਹਦੇ ਮਤਲਬ
ਨਹੀਂ, ਮੇਰਾ ਖਿਆਲ ਨਹੀਂ ਹੈ ਕਿ ਕੋਈ ਸਾਇੰਟੀਫਿਕਲੀ ਸੱਚ ਹੈ,
ਪੈਸੇ ਬਾਲੇ ਆ ਗਏ ਤੁਹਾਡੇ ਕੋਲੇ ਗੱਲ ਪੈ ਗਿਆ,
ਸਾਇੰਟੀਫਿਕਲੀ ਕੋਈ ਸੱਚ ਹੈ ਨਹੀਂ ਇਹਦੇ ਅੰਦਰ, ਔਰ
ਸਾਇੰਟੀਫਿਕਲੀ ਆ ਗਏ ਉਹ ਜਿਆਦਾ ਸੋਚਦਾ ਰਹਿੰਦਾ ਹੋਣਾ, ਸਟ੍ਰੈਸ ਦੇ ਨਾਲ ਵੀ ਬਾਲ ਝੜਦੇ ਹੋਣੇ ਆ,
ਉਹ ਯੈਸ, ਅਗਰ ਤੁਸੀਂ ਸ਼ਬਦ ਸਟ੍ਰੈਸ ਦਾ ਯੂਜ਼ ਕੀਤਾ ਹੈਗਾ ਤਾਂ ਸਟ੍ਰੈਸ ਦੇ ਨਾਲ ਜ਼ਰੂਰ ਬਾਲ ਝੜਦੇ ਆ, ਪਰ ਸਟ੍ਰੈਸ ਲੈ ਕੇ ਵੀ ਜ਼ਰੂਰੀ ਥੋੜ੍ਹੀ, ਇੱਕ ਟੋਕਰੀ ਵਾਲਾ ਬੰਦਾ ਜਾਂ ਇੱਕ ਗਰੀਬ ਬੰਦਾ ਜਿਹੜਾ ਸਟ੍ਰੈਸ ਲਈ ਜਾਂਦਾ ਤੇ ਉਹਦੇ ਕੋਲ ਪੈਸੇ ਆ ਜਾਣ, ਪੈਸੇ ਨਹੀਂ ਆਉਣ ਤਾਂ ਉਹਦੇ ਬਾਲ ਝੜ ਜਾਣ, ਇਹ ਇਸ ਦਾ ਕੰਬੀਨੇਸ਼ਨ ਨਹੀਂ ਹੈ ਸਾਇੰਟੀਫਿਕਲੀ, ਜਿਹੜਾ ਇਹਦਾ ਮੇਨ ਰੀਜ਼ਨ ਹੈ ਤੁਸੀਂ ਡਾਈ ਯੂਜ਼ ਕਰਦੇ ਆ ਔਰ ਜਿਹੜਾ ਸ਼ੈਂਪੂ ਯੂਜ਼ ਕਰਦੇ ਆ ਉਹ 100% ਰੀਜ਼ਨ ਹੈਗਾ
ਜੀ। ਸੋ ਨੰਬਰ ਹੈ, ਅਗਰ ਬਾਲ ਝੜਦੇ ਨੇ ਜਾਂ ਝੜ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਉਗਾਉਣਾ ਹੈ, 905-458-6608 905-458-6608 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ। ਅੱਛਾ, ਮਤਲਬ ਮੈਨੂੰ ਦੱਸੋ ਬਾਲ ਉਗਾਉਣੇ ਕਾਹਦੇ ਲਈ ਹੈ, ਜਿਹੜੇ ਗੰਜੇ ਨੇ ਉਹ ਵੀ ਬੜੇ ਸੈਕਸੀ ਲੱਗਦੇ ਨੇ,
ਤੁਸੀਂ ਇੱਕ ਹੋਰ ਨਵਾਂ ਹੋਰ ਛੱਡਤਾ, ਇੱਕ ਤੁਸੀਂ ਨਵਾਂ ਜ ਹੋਰ ਇੱਕ ਪ੍ਰਵਰਬ ਦੀ ਤਰ੍ਹਾਂ ਇੱਕ ਨਵਾਂ ਕਿਤੇ ਉਹ ਵੀ ਬੜੇ ਸੈਕਸੀ ਲੱਗਦੇ। ਭਾਜੀ ਦੇਖੋ, ਬਾਲ ਜਿਹੜੇ ਕੁਦਰਤ ਨੇ ਬਣਾਏ ਆ, ਪੇਫਣੀਆਂ ਦੇ ਬਾਲ ਬਣਾਏ, ਮੁੱਛਾਂ ਦੇ ਬਾਲ ਬਣਾਏ, ਨੱਕ ਦੇ ਅੰਦਰ ਬਾਲ ਬਣਾਏ, ਉਹ ਸੈਕਸ ਵਾਸਤੇ ਨਹੀਂ ਬਣਾਏ,
ਇਹ ਸੋਹਣੇ ਲੱਗਦੇ ਨੇ, ਮੇਰੇ ਕਹਿਣ ਦਾ ਭਾਵ ਚੰਗੇ ਲੱਗਦੇ ਨੇ। ਕਈਆਂ ਦੀ ਗੰਜਿਆਂ ਦੀ ਪਰਸਨੈਲਿਟੀ ਬਹੁਤ ਵਧੀਆ ਹੁੰਦੀ ਹੈ,
ਬਿਲਕੁਲ ਪਰਸਨੈਲਿਟੀ, ਜਿੱਥੇ ਤੱਕ ਆਪਾਂ ਪਰਸਨੈਲਿਟੀ ਦਾ ਗੱਲ ਕਰੀਏ, ਪਰਸਨੈਲਿਟੀ ਦਾ ਵੀ ਕਾਰਨ ਕੋਈ ਨਹੀਂ ਹੈ ਬਾਲਾਂ ਦੇ ਅੰਦਰ, ਬਾਲਾਂ ਦੀ ਜਿਹੜੀ ਮੇਨ ਸਾਇੰਟੀਫਿਕ ਰਿਸਰਚ ਹੈ ਮੇਰੇ ਕੋਲ, ਬਾਲ ਕਿਉਂ ਚਾਹੀਦੇ ਤੁਹਾਡੇ ਕੋਲ, ਤੁਹਾਡੇ ਬਾਲਾਂ ਦੀ ਜਿਹੜੀ ਸਾਇੰਟੀਫਿਕ ਰਿਸਰਚ ਇਹ ਕਹਿੰਦੀ ਆ ਕਿ ਅਗਰ ਇਹ ਬਾਲ ਕੁਦਰਤ ਨੇ ਤੁਹਾਨੂੰ ਦਿੱਤੇ ਆ ਜਾਂ ਕੁਦਰਤ ਨੇ ਤੁਹਾਡੇ ਲਗਾਏ ਆ, ਇਹ ਬਾਲ ਸੰਘਣੇ ਹੋਣੇ ਚਾਹੀਦੇ ਆ, ਪਹਿਲਾਂ ਤਾਂ ਪ੍ਰਸ਼ਨ ਇਹ ਹੈ ਉਹ ਕਿਉਂ ਸੰਘਣੇ ਹੋਣੇ ਚਾਹੀਦੇ ਆ, ਕਿਉਂਕਿ ਅਗਰ ਬਾਲ ਸੰਘਣੇ ਹੈ, ਬਾਲ ਤੁਹਾਡੇ ਸਿਰ ਦੇ ਉੱਤੇ ਟਿੱਕੇ ਹੋਏ ਆ ਜਾਂ ਬਾਲ ਹੈਗੇ ਆ, ਤੁਸੀਂ ਗੰਜੇ ਨਹੀਂ ਹੋਏ, ਤੁਸੀਂ ਹਾਲੇ ਸੈਕਸੀ ਨਹੀਂ ਹੋਏ, ਤਾਂ ਫਿਰ ਇਹ ਬਾਲ ਜਿਹੜਾ ਤੁਹਾਡਾ ਕੰਮ ਕਰਦੇ ਆ ਇੱਕ ਐਂਟੀ ਡਿਜ਼ੀਜ਼ ਦੀ ਪ੍ਰੋਟੈਕਸ਼ਨ ਦਾ ਕੰਮ ਕਰਦੇ ਆ। ਬੜੀ ਇੰਪੋਰਟੈਂਟ ਰਿਸਰਚ ਹੈ ਜਗਦੀਸ਼ ਜੀ, ਐਂਟੀ ਡਿਜ਼ੀਜ਼।
ਅੱਛਾ,
ਤੁਹਾਨੂੰ ਜਿਹੜੀਆਂ ਬਿਮਾਰੀਆਂ ਸਕਾਲਪ ਦੇ ਨਾਲ ਜਾਂ ਥਿਨ ਬਾਲਾਂ ਦੇ ਨਾਲ ਜਿਹੜੀਆਂ ਮਤਲਬ ਕਿ ਮਾਈਕਰੋਬਾਇਲ, ਤੁਹਾਨੂੰ ਪਤਾ ਅੱਜ ਕੱਲ੍ਹ ਪੋਲਿਊਸ਼ਨ ਕਿੰਨਾ ਵਧਿਆ ਹੋਇਆ, ਵਰਲਡ ਵਾਈਡ ਪੋਲਿਊਸ਼ਨ ਦਾ ਰੌਲਾ ਪੈ ਰਿਹਾ, ਜੇ ਜਿਹੜਾ ਵਰਲਡ ਵਾਈਡ ਪੋਲਿਊਸ਼ਨ ਦਾ ਰੌਲਾ ਪੈ ਰਿਹਾ ਹੈ, ਉਹ ਜਿਹੜਾ ਐਟਮੋਸਫੀਅਰ ਦੇ ਵਿੱਚੋਂ ਕੀਟਾਣੂ ਤੁਹਾਡੇ ਸਿਰ ਦੇ ਉੱਤੇ ਗਿਰਦੇ ਆ ਨਾ, ਉਹ ਕੀਟਾਣੂ ਫਰਦਰ ਤੁਹਾਨੂੰ ਸਿਕਨੈਸ ਔਰ ਮੇਨਲੀ ਕੈਂਸਰ ਦੀ ਬਿਮਾਰੀ ਦਿੰਦੇ ਆ, ਜਾਂ ਕੈਂਸਰ ਦੀ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਦਿੰਦੇ ਆ, ਕੈਂਸਰ ਜਾਂ ਕੈਂਸਰ ਵਰਗੀਆਂ ਤੁਹਾਨੂੰ ਬਿਮਾਰੀਆਂ ਦਿੰਦੇ ਆ। ਅਗਰ ਤੁਹਾਡੇ ਬਾਲ ਝੜ ਗਏ ਹੋਏ ਆ, ਤੁਹਾਡਾ ਸਕਾਲਪ ਗੰਜਾ ਹੈਗਾ ਜਾਂ ਬਾਲ ਥਿਨ ਹੈਗੇ ਆ, ਤਾਂ ਤੁਸੀਂ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਆਪਣੇ ਬਾਲਾਂ ਨੂੰ ਉਗਾਓ, ਬਾਲ ਉਗਾਣੇ ਬਹੁਤ ਜ਼ਰੂਰੀ ਹੋ ਗਏ ਹੈ।
905-458-6608 905-458-6608 ਇਹਨਾਂ ਦਾ ਨੰਬਰ ਹੈ, ਇਸ ਨੰਬਰ ਦੇ ਉੱਤੇ ਕਾਲ ਕਰ ਲੈਣਾ ਪਾਲ ਰਿਸ਼ੀ ਜੀ ਉਹਨਾਂ ਨੂੰ, ਔਰ 31 ਮੈਲਿਨ ਡਰਾਈਵ ਦੇ ਉੱਤੇ ਯੂਨਿਟ ਨੰਬਰ 5 ਦੇ ਵਿੱਚ, 9054586808 ਇਹਨਾਂ ਦਾ ਨੰਬਰ ਹੈ। ਮੈਨੂੰ ਕੁਝ ਰਿਕਾਰਡ ਸੰਦੇਸ਼ ਲੈਣੇ ਪੈਣਗੇ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ। ਆਪਣੇ ਘਰ ਦੀ ਬੇਸਮੈਂਟ ਨੂੰ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣ ਲਈ ਸਹੀ ਪ੍ਰੋਫੈਸ਼ਨਲ ਲੱਭਣਾ ਮੁਸ਼ਕਲ ਹੋ ਗਿਆ ਹੈ, ਆਓ ਅਸੀਂ ਤੁਹਾਨੂੰ ਇੱਕ ਨਾਂ ਦੱਸਦੇ ਹਾਂ ਜੋ ਕਿ ਇਸ ਕੰਮ ਨੂੰ ਸਹਿਜੇ ਹੀ ਕਰ ਦੇਣਗੇ। ਜਸਵੰਤ ਸਿੰਘ ਸੈਂਬੀ, ਲੀਗਲ ਬੇਸਮੈਂਟ, ਘਰ ਦੀ ਫੁੱਲ ਰੈਨੋਵੇਸ਼ਨ, ਪੇਂਟ ਚੌਪ ਜਾਂ ਫਿਰ ਘਰ ਦੀ ਫਲੋਰ ਚੇਂਜ ਕਰਵਾਉਣੀ ਹੈ ਤਾਂ ਕਾਲ ਕਰੋ ਜਸਵੰਤ ਸਿੰਘ ਸੈਂਬੀ, 647-524-0885 ਫੁੱਲ ਰੈਨੋਵੇਸ਼ਨ ਦੇ ਲਈ, 6475240885 ਵਾਜਿਬ ਕੀਮਤ, ਸਮੇਂ ਸਿਰ ਕੰਮ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000। ग्रैंड ऑक्शन ऑफ ब्राइडल ज्वेलरी सिर्फ मिसिसागा में इस रविवार दोपहर 1 बजे। फेडरल ऑक्शन एक शानदार ब्राइडल ज्वेलरी ऑक्शन करने जा रहा है। कीमती ज्वेलरी और स्विस वॉचेस की नीलामी, 1 से 4 कैरेट की हाई क्वालिटी डायमंड एंगेजमेंट रिंग्स, एमरल्ड और रूबी सेट्स पर ड्यूस पाइए। रोलेक्स वॉचेस स्टार्टिंग फ्रॉम 70% बिलो रिटेल, सिर्फ इस रविवार दोपहर 1 बजे, 333 बाय हिल्टन होटल, 5444 डिक्सी रोड, जस्ट साउथ ऑफ 401 इन मिसिसागा। अधिक जानकारी के लिए federalauction.ca/मिसिसागा।
यूके ट्रक ट्रेनिंग सेंटर एक मिनिस्ट्री अप्रूव्ड प्राइवेट कैरियर कॉलेज है जो पिछले लंबे समय तो मिसागा विच ऑटोमैटिक अते मैनुअल ट्रक्स दी ट्रेनिंग देंदे आ रहे हैं। 17 साल दा तजुर्बा, 1-to-1 ट्रेनिंग, ओपन 7 डेज, गेरा वाले ट्रकां दा स्पेशल इंतजाम। AZ अते DZ लाइसेंस लैण वाले चावान अज ही संपर्क करन कुलदीप सिंह गरेवाल 6478495890 6478948590।
एशियन फूड सेंटर इंडियन कैनेडियन साफ सुथरी ग्रोसरी देनाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इको एक नंबर याद रखो 416-740-3262।
एशियन फूड सेंटर 416-740-3262।
एशियन फूड सेंटर।
सैमसंग, एप्पल अते ब्लैकबेरी दे अनलॉक्ड डब्बा पैक फोन बिना किसी कॉन्ट्रैक्ट ते होलसेल रेटां ते लैण लई तुहानू एक नंबर देंदे हां 3657783861। हुण इन्हां दा कहना है कि इन्हां फोनां नू जां लैपटॉप आदि नू खराब होण ते सुट्टो ना, बल्कि इन्हां दी रिपेयर बड़े ही वाजिब रेटां ते हाई क्वालिफाइड टेक्नीशियन तों करवा के नवें वर्गे बनवाओ 3657783861।
ग्रैंड ऑक्शन ऑफ ब्राइडल ज्वेलरी सिर्फ मिसिसागा में इस रविवार दोपहर 1 बजे फेडरल ऑक्शन एक शानदार ब्राइडल ज्वेलरी ऑक्शन करने जा रहा है। कीमती ज्वेलरी और स्विस वॉचेस की नीलामी, 1-4 कैरेट की हाई क्वालिटी डायमंड एंगेजमेंट रिंग्स, एमरल्ड और रूबी सेट्स पर डील्स पाइए। रोलेक्स वॉचेस स्टार्टिंग फ्रॉम 70% बिलो रिटेल सिर्फ इस रविवार दोपहर 1 बजे 333 बाय हिल्टन होटल 544 डिक्सी रोड जस्ट साउथ ऑफ 401 इन मिसिसागा। अधिक जानकारी के लिए federalauction.ca/mississauga।
ਜਿਹੜੇ ਪ੍ਰੋਗਰਾਮ ਖਬਰ ਸਾਰ ਦਿਨ ਸਵੇਰ 8-10 ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਆਓ ਥੋੜ੍ਹੀ ਜਿਹੀ ਗੱਲਬਾਤ ਕਰੀਏ ਕਿ ਜਿਹੜੀਆਂ ਸਾਡੀਆਂ ਨੋਮੀਨੇਸ਼ਨ ਹੁੰਦੀਆਂ ਨੇ, ਨੋਮੀਨੇਸ਼ਨ ਦੇ ਉੱਤੇ ਕੀਤੀ ਗਈ ਸਮਾਰਾ ਸੈਂਟਰ ਵੱਲੋਂ ਸਰਚ ਅਤੇ ਉਹਦੇ 'ਚ ਕੀ ਸੱਚ ਹੁੰਦਾ ਹੈ ਅਤੇ ਕਿੰਨੇ ਕੁ ਲੋਕ ਜਿਹੜੇ ਨੇ ਸਹੀ ਢੰਗ ਦੇ ਨਾਲ ਚੁਣੇ ਜਾਂਦੇ ਨੇ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਫੈਡਰਲ ਚੋਣਾਂ ਵਿੱਚ ਕਿਸੇ ਪਾਰਟੀ ਦਾ ਉਮੀਦਵਾਰ ਬਣਨ ਦੀ ਚਾਹਤ ਨਾਲ ਨੋਮੀਨੇਸ਼ਨ ਚੋਣ ਲੜਨ ਵਾਲਿਆਂ ਨੂੰ ਇਸ ਪ੍ਰਕਿਰਿਆ ਨਾਲ ਜੁੜੀਆਂ ਚੁਣੌਤੀਆਂ, ਅਵਸਰਾਂ ਅਤੇ ਦੁਸ਼ਵਾਰੀਆਂ ਦਾ ਭਲੀ ਭਾਂਤ ਪਤਾ ਹੈ। ਖਾਸ ਕਰਕੇ ਜੋ ਕਿਸੇ ਦੀ ਆਸ ਲਿਬਰਲ ਜਾਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਬਣ ਕੇ ਚੋਣ ਲੜਨ ਦੀ ਹੋਵੇ, ਇਸ ਵਾਸਤੇ ਤੁਹਾਡੇ ਕੋਲ ਪਾਰਟੀ ਹਾਈ ਕਮਾਂਡ ਤੱਕ ਚੰਗੀ ਖਾਸੀ ਪਹੁੰਚ, ਪੈਸਾ, ਕਮਿਊਨਿਟੀ ਵਿੱਚ ਅਸਰ, ਰਸੂਖ, ਵਲੰਟੀਅਰਾਂ ਦੀ ਮਜ਼ਬੂਤ ਟੀਮ ਆਦਿ ਦਾ ਹੋਣਾ ਬਹੁਤ ਲਾਜ਼ਮੀ ਹੈ। ਪਰ ਸਮਾਰਾ ਸੈਂਟਰ ਫਾਰ ਡੈਮੋਕ੍ਰੇਸੀ ਦੁਆਰਾ ਪਿਛਲੇ 12 ਸਾਲਾਂ ਦੌਰਾਨ 6600 ਫੈਡਰਲ ਉਮੀਦਵਾਰਾਂ ਦੀ ਨੋਮੀਨੇਸ਼ਨ ਪ੍ਰਕਿਰਿਆ ਦੀ ਕੀਤੀ ਪੁਣ ਸ਼ਾਨ ਪ੍ਰਵਾਸੀਆਂ ਦੀ ਬਹੁ ਗਿਣਤੀਆਂ ਵਾਲੀ ਰਾਈਡਿੰਗ ਦੇ ਅਨੁਭਵ ਤੋਂ ਬਿਲਕੁਲ ਉਲਟ ਕਹਾਣੀ ਦੱਸਦੀ ਹੈ। ਇੱਕ ਅਜਿਹੀ ਕਹਾਣੀ ਜੋ ਲੋਕਤੰਤਰ ਦੀ ਮਜ਼ਬੂਤੀ ਨੂੰ ਢਾਹ ਲਾਉਣ ਵਾਲੀ ਹੈ। ਪਿਛਲੇ 30 ਸਾਲਾਂ ਵਿੱਚ ਹਾਊਸ ਆਫ ਕਾਮਨ ਵਿੱਚ ਮੈਂਬਰ ਪਾਰਲੀਮੈਂਟ ਚੁਣ ਕੇ ਜਾਣ ਵਾਲਿਆਂ ਵਿੱਚੋਂ 99% ਉਹ ਸਨ ਜਿਹੜੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੀ ਨੁਮਾਇੰਦਗੀ ਕਰਦੇ ਸਨ। ਇਸ ਦਾ ਅਰਥ ਹੈ ਕਿ ਕੈਨੇਡਾ ਦੇ ਲੋਕਤੰਤਰਕ ਢਾਂਚੇ ਦੀ ਮਜ਼ਬੂਤੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਸਿਆਸੀ ਪਾਰਟੀਆਂ ਮੈਂਬਰ ਪਾਰਲੀਮੈਂਟ ਲਈ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦੀ ਚੋਣ ਕਿੰਨੇ ਕੁ ਧਿਆਨ ਅਤੇ ਪੁਖਤਗੀ ਨਾਲ ਕਰਦੀਆਂ ਹਨ। ਸਮਾਰਾ ਸੈਂਟਰ ਫੋਰ ਡੈਮੋਕ੍ਰੇਸੀ ਨੇ 6600 ਉਮੀਦਵਾਰਾਂ ਦੀ ਸਟੱਡੀ ਕੀਤੀ ਹੈ। ਉਹਨਾਂ ਵਿੱਚੋਂ ਸਿਰਫ 17% ਹੀ ਸਨ ਜਿਨ੍ਹਾਂ ਨੇ ਨੋਮੀਨੇਸ਼ਨ ਚੋਣ ਲੜੀ ਸੀ, ਬਾਕੀ 83% ਨੂੰ ਤਾਂ ਪਾਰਟੀ ਹਾਈਕਮਾਂਡ ਵੱਲੋਂ ਨੋਮੀਨੇਟ ਕਰ ਦਿੱਤਾ ਜਾਂਦਾ ਰਿਹਾ ਹੈ। 2700 ਉਮੀਦਵਾਰ ਤਾਂ ਉਹ ਸਨ ਜਿਨ੍ਹਾਂ ਨੇ ਨੋਮੀਨੇਸ਼ਨ ਪ੍ਰਕਿਰਿਆ ਦਾ ਊੜਾ ਐੜਾ ਵੀ ਪੂਰਾ ਨਹੀਂ ਸੀ ਕੀਤਾ। ਜਿਹੜੀਆਂ ਨੋਮੀਨੇਸ਼ਨ ਚੋਣਾਂ ਹੋਈਆਂ ਉਹਨਾਂ ਵਿੱਚੋਂ 4900 ਵਿੱਚ ਸਿਰਫ ਇੱਕ ਉਮੀਦਵਾਰ ਖੜਾ ਸੀ, ਭਾਵ ਮਹਿਜ ਇੱਕ ਖਾਨਾ ਪੂਰਤੀ ਸੀ ਜਿਵੇਂ ਕੰਜ਼ਰਵੇਟਿਵ ਵੱਲੋਂ ਕੀਤਾ ਗਿਆ। ਬਰੈਂਪਟਨ ਈਸਟ ਤੋਂ, ਬਰੈਂਪਟਨ ਨੌਰਥ ਤੋਂ ਅਤੇ ਇਹਦੇ ਨਾਲ ਨਾਲ ਉਹ ਰਾਈਡਿੰਗਾਂ ਤੋਂ ਕਿ ਵੀ ਖਾਨਾ ਪੂਰਤੀ ਕਰੋ ਅਤੇ ਆਪਣੇ ਕੈਂਡੀਡੇਟ ਲੈ ਕੇ ਆਓ। ਇਸੇ ਤਰ੍ਹਾਂ ਹੀ ਹੁਣ ਐਨ ਡੀ ਪੀ ਵੱਲੋਂ ਇਸ 21 ਤਰੀਕ ਨੂੰ ਆਪਣੇ 3 ਉਮੀਦਵਾਰ ਆ ਜਿਹੜੇ ਐਲਾਨ ਦਿੱਤੇ ਜਾਣੇ ਨੇ, ਬਰੈਂਪਟਨ ਈਸਟ, ਬਰੈਂਪਟਨ ਸਾਊਥ, ਬਰੈਂਪਟਨ ਵੈਸਟ, ਵਿਦਆਊਟ ਐਨੀ ਨੋਮੀਨੇਸ਼ਨ, ਬਿਨਾਂ ਕਿਸੇ ਕੰਟੈਸਟ ਤੋਂ। ਸੋ 3900 ਚੋਂ ਸਿਰਫ ਐਸੀਆਂ ਇਹ 6600 ਉਮੀਦਵਾਰਾਂ ਚੋਂ 4900 ਇੱਦਾਂ ਦੇ ਉਮੀਦਵਾਰ ਚੁਣੇ ਗਏ ਨੇ ਜਿਨ੍ਹਾਂ ਦੇ ਆਲੇ ਦੁਆਲੇ ਕੋਈ ਵੀ ਹੋਰ ਖੜ੍ਹਾ ਨਹੀਂ ਹੁੰਦਾ, ਸਿਰਫ ਇੱਕੋ ਉਮੀਦਵਾਰ ਹੁੰਦਾ ਸੀ ਉਹਨੂੰ ਚੁਣ ਲਿਆ ਜਾਂਦਾ ਸੀਗਾ, ਉਹੀ ਆਪਣੀ ਸੀਟ ਜਿੱਤ ਕੇ ਅਤੇ ਆਪਣਾ ਮੈਂਬਰ ਪਾਰਲੀਮੈਂਟ ਬਣ ਜਾਂਦਾ ਸੀਗਾ। ਸੋ ਕਿਸੇ ਪਾਰਟੀ ਦੀ ਨੋਮੀਨੇਸ਼ਨ ਚੋਣ ਵਿੱਚ ਵੋਟ ਪਾਉਣ ਲਈ ਵੋਟਰ ਦਾ ਉਸ ਸਿਆਸੀ ਪਾਰਟੀ ਦਾ ਮੈਂਬਰ ਹੋਣਾ ਲਾਜ਼ਮੀ ਹੈ, ਪਰ ਇਹ ਕੀ ਹੈਰਾਨੀ ਦੀ ਗੱਲ ਨਹੀਂ ਹੈ ਕਿ 90% ਕੈਨੇਡੀਅਨ ਕਿਸੇ ਵੀ ਸਿਆਸੀ ਪਾਰਟੀ ਦੇ ਮੈਂਬਰ ਨਹੀਂ ਹਨ। 90% ਕੈਨੇਡੀਅਨ ਕਿਸੇ ਸਿਆਸੀ ਪਾਰਟੀ ਦੇ ਮੈਂਬਰ ਨਹੀਂ ਹੈ। ਸਿਰਫ 15% ਕੈਨੇਡੀਅਨ ਅਜਿਹੇ ਨੇ ਜਿਨ੍ਹਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਮੈਂਬਰਸ਼ਿਪ ਹਾਸਲ ਕਰਨ ਲਈ ਮਨਾਇਆ ਜਾ ਸਕਦਾ ਹੈ। ਬਾਕੀ ਕੈਨੇਡੀਅਨ ਆਪੋ ਆਪਣੀ ਥਾਂ ਉੱਤੇ ਮਸਤ ਨੇ। ਜੇ ਗ੍ਰੇਟਰ ਟਰਾਂਟੋ ਏਰੀਆ, ਵੈਨਕੂਵਰ, ਐਡਮਿੰਟਨ ਆਦਿ ਦੀਆਂ ਰਾਈਡਿੰਗਾਂ ਵਿੱਚ ਹਰ ਪਾਰਟੀ ਵੱਲੋਂ ਸਾਈਨ ਕੀਤੇ ਜਾਣ ਵਾਲੇ ਹਜ਼ਾਰਾਂ ਮੈਂਬਰਾਂ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਮੁਮਕਿਨ ਹੈ ਕਿ ਬਾਕੀ ਕੈਨੇਡਾ ਵਿੱਚ ਕੈਨੇਡੀਅਨ ਦੇ ਕਿਸੇ ਵੀ ਪਾਰਟੀ ਦੇ ਮੈਂਬਰ ਨਾ ਹੋਣ ਦੀ ਪ੍ਰਤੀਸ਼ਤਤਾ 90% ਤੋਂ ਵੀ ਵੱਧ ਹੋਵੇਗੀ। ਸਮਝੋ ਗੱਲ ਨੂੰ ਕਿ ਗ੍ਰੇਟਰ ਟਰਾਂਟੋ ਏਰੀਆ ਨੂੰ ਛੱਡ ਦਿਓ, ਵੈਨਕੂਵਰ ਸਰੀ ਨੂੰ ਛੱਡ ਦਿਓ, ਬਾਕੀ ਜਿਹੜਾ ਕੈਨੇਡਾ ਆ ਉਹਦੇ 'ਚ 90% ਤੋਂ ਉੱਤੇ ਲੋਕ, 95% ਦੇ ਕਰੀਬ ਕਿਸੇ ਪਾਰਟੀ ਦੇ ਮੈਂਬਰ ਨਹੀਂ ਗਏ। ਕਦੇ ਉਹਨਾਂ ਕੋਲ ਕੋਈ ਨਹੀਂ ਗਿਆ ਕਿ ਯਾਰ ਫਾਰਮ ਭਰ ਦੇ, ਮੈਂਬਰ ਬਣ ਜਾ ਯਾਰ, ਮੈਂਬਰ ਬਣ ਜਾ ਯਾਰ, ਆਪਣਾ ਫਲਾਨਾ ਖੜਾ, ਆਪਣਾ ਫਲਾਨਾ ਖੜਾ, ਆ ਜਾ ਯਾਰ, ਆਹ ਪਾਰਟੀ ਦੀ ਹੁਣ ਆਪਾਂ ਸਪੋਰਟ ਕਰਨੀ ਹੈ, ਇੱਧਰ ਕਰੀਏ। ਸੋ ਆਹ ਜਿਹੜੇ ਇੱਥੇ ਪੀਲ ਰੀਜਨ ਹੋ ਗਿਆ, ਵੈਨਕੂਵਰ ਹੋ ਗਿਆ, ਸਰੀ, ਕੈਲਗਰੀ ਜਾਂ ਫਿਰ ਕੁਝ ਐਡਮਿੰਟਨ ਦੀਆਂ ਰਾਈਡਾਂ ਨੇ, ਇਹਨਾਂ ਥਾਵਾਂ ਦੇ ਉੱਤੇ ਹੀ ਜਿਹੜੇ ਤੜਾਤੜ ਮੈਂਬਰਸ਼ਿਪ ਸਾਈਨ ਹੁੰਦੀ ਹੈ। ਅਤੇ ਬਾਕੀ ਜਿਹੜੇ ਕੈਨੇਡਾ ਦੇ, ਹੁਣ ਕੈਲੇਡਨ ਦੀ ਵੀ ਨੋਮੀਨੇਸ਼ਨ ਚੱਲ ਰਹੀ ਹੈ, ਉੱਥੇ ਫਿਰ ਦੁਬਾਰ ਤੋਂ ਮੈਂਬਰਸ਼ਿਪ ਆ ਜਿਹੜੀ ਸਾਈਨ ਹੋਣੀ ਸ਼ੁਰੂ ਹੋ ਗਈ ਆ। ਉੱਥੇ ਦੇਖਦੇ ਹਾਂ ਹੁਣ ਜਿਹੜੀ ਦੂਸਰੀ ਵਾਰੀ ਨੋਮੀਨੇਸ਼ਨ ਆ ਉੱਥੇ ਕੀ ਰੰਗ ਲਿਆਉਂਦੀ ਹੈ, ਕੀ ਉੱਥੋਂ ਫਿਰ ਦੇਸੀ ਉਮੀਦਵਾਰ ਆ ਜਿਹੜਾ ਆਪਣਾ ਉਹ ਚੁਣਿਆ ਜਾਂਦਾ, ਜਾਂ ਫਿਰ ਉੱਥੋਂ ਕੋਈ ਹੋਰ ਕਾਲਸੀ ਵੈਕ ਜਾਂ ਫਿਰ ਕੋਈ ਹੋਰ ਅੱਗੇ ਆਉਂਦਾ ਹੈ। ਸੋ ਸਮਾਂ ਦੱਸੇਗਾ, ਪਰ ਇਹ ਤੋਂ ਬਾਅਦ, ਇਹ ਤੋਂ ਹੋਰ ਕੈਲੇਡਨ ਤੋਂ ਅੱਗੇ ਚਲੇ ਜਾਈਏ ਨੋਮੀਨੇਸ਼ਨਾਂ ਦੀ ਦੇ ਲਈ, ਤੁਹਾਨੂੰ 400-500 ਮੈਂਬਰ ਸਾਈਨ ਕਰਨਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਕਿਤੇ 200 ਕਿਤੇ 300 ਮੈਂਬਰ ਸਾਈਨ ਕਰਕੇ ਹੀ ਨੋਮੀਨੇਸ਼ਨ ਆ ਜਿਹੜੀ ਜਿੱਤ ਲਈ ਜਾਂਦੀ ਹੈ। ਸੋ ਇਹ ਜਿਹੜੇ ਆਪਣੇ ਏਰੀਏ ਨੇ ਇੱਥੇ ਹੀ ਜ਼ਿਆਦਾ ਇਹਦਾ ਪਰਮਾਰਾ। ਬਾਕੀ ਤਾਂ ਬਾਕੀ ਜਿਹੜਾ ਕੈਨੇਡਾ 95% ਦੇ ਕਰੀਬ ਕੋਈ ਕਿਸੇ ਪਾਰਟੀ ਦਾ ਕੋਈ ਮੈਂਬਰ ਨਹੀਂ ਗਾ। ਵੋਟਾਂ ਆਉਂਦੀਆਂ ਅਤੇ ਚੁੱਪ ਕਰਕੇ ਜਿਹਨੂੰ ਵੋਟ ਪਾਉਣੀ ਆ ਉਹ ਪਾ ਦਿੰਦੇ ਆ। ਨੋਮੀਨੇਸ਼ਨ ਪ੍ਰਕਿਰਿਆ ਵਿੱਚ ਪਾਰਟੀ ਹਾਈਕਮਾਂਡ ਹੱਥੋਂ ਲੋੜੋ ਵੱਧ ਤਾਕਤ ਨੂੰ ਵੀ ਲੋਕਤੰਤਰ ਦਾ ਵਿਰੋਧੀ ਕਿਹਾ ਜਾ ਸਕਦਾ। ਜੇ ਕਿਸੇ ਸਿਆਸੀ ਪਾਰਟੀ ਨੇ ਕਿਸੇ ਵਿਸ਼ੇਸ਼ ਉਮੀਦਵਾਰ ਦੀ ਉਮੀਦਗੀ ਰੱਦ ਕਰ ਦਿੱਤੀ ਜਾਵੇ ਤਾਂ ਜ਼ਿਆਦਾਤਰ ਕੇਸਾਂ ਵਿੱਚ ਸੰਬੰਧਿਤ ਉਮੀਦਵਾਰ ਨੂੰ ਉਸ ਦੀ ਅਰਜ਼ੀ ਅਪ੍ਰਵਾਨ ਹੋਣ ਦੇ ਕਾਰਨ ਬਾਰੇ ਦੱਸਿਆ ਤੱਕ ਨਹੀਂ ਜਾਂਦਾ। ਸੋ ਜਿਸ ਤਰ੍ਹਾਂ ਬੌਬ ਦਸਾਂਝ ਆ, ਇਹਦਾ ਅੱਜ ਤੱਕ ਰਹੱਸ ਬਣਿਆ ਹੋਇਆ ਹੈ ਕਿ ਕਿਉਂ ਉਸ ਨੂੰ ਜਵਾਬ ਦੇ ਦਿੱਤਾ ਗਿਆ। ਇਸੇ ਤਰ੍ਹਾਂ ਹੀ ਬ੍ਰੈਂਪਟਨ ਸੈਂਟਰ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਕੁਝ ਕੈਂਡੀਡੇਟਾਂ ਨੂੰ ਜਵਾਬ ਦੇ ਦਿੱਤਾ ਗਿਆ, ਕਿਉਂ ਜਵਾਬ ਦੇ ਦਿੱਤਾ ਗਿਆ ਪਤਾ ਨਹੀਂ ਗਾ, ਅਤੇ ਕਈ ਰਾਈਡਿੰਗ ਐਸੋਸੀਏਸ਼ਨ 'ਤੇ ਕਿਉਂ ਇੰਨੇ ਜਾਣੇ ਖੜ੍ਹੇ ਕਰ ਦਿੱਤੇ ਗਏ ਪਤਾ ਨਹੀਂ ਗਾ, ਜਦੋਂ ਕਿ ਉਹ ਸ਼ਰਤਾਂ ਵੀ ਪਾਰਟੀ ਦੀਆਂ ਪੂਰੀਆਂ ਨਹੀਂ ਕਰਦੇ ਸਨ ਪਰ ਖੜ੍ਹੇ ਕਰ ਦਿੱਤੇ ਗਏ। ਸੋ ਜੋ ਪਾਰਟੀ ਦੇ ਅੰਦਰ ਖਾਤੇ ਚੱਲ ਰਿਹਾ ਹੈ ਉਹਨਾਂ ਨੇ ਕੀ ਕਰਨਾ, ਉਹ ਆਪਣੇ ਜੋੜ ਘਟਾਓ ਕਰਕੇ ਕਰਦੀਆਂ ਨੇ। ਸਿਆਸੀ ਪਾਰਟੀਆਂ ਨੂੰ ਨੋਮੀਨੇਸ਼ਨ ਪ੍ਰਕਿਰਿਆ ਅਤੇ ਉਸ ਦੇ ਨਤੀਜਿਆਂ ਬਾਰੇ ਇਲੈਕਸ਼ਨ ਕੈਨੇਡਾ ਨੂੰ ਕੋਈ ਇਤਲਾਹ ਦੇਣਾ ਵੀ ਲਾਜ਼ਮੀ ਨਹੀਂ ਹੈ। ਇਲੈਕਸ਼ਨ ਕੈਨੇਡਾ ਤਾਂ ਦੂਰ ਪਾਰਟੀਆਂ ਨੇ ਆਪਣੇ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕਰਨ ਦੇ ਵੀ ਵੱਖੋ ਵੱਖਰੇ ਨਿਯਮ ਬਣਾ ਰੱਖੇ ਨੇ। ਮਿਸਾਲ ਵਜੋਂ ਕਿਸੇ ਰਾਈਡਿੰਗ ਵਿੱਚ ਨੋਮੀਨੇਸ਼ਨ ਚੋਣ ਕਰਵਾਉਣ ਬਾਬਤ ਕੰਜ਼ਰਵੇਟਿਵ ਅਤੇ ਗ੍ਰੀਨ ਵੱਲੋਂ ਤਾਂ ਸਾਰੇ ਮੈਂਬਰਾਂ ਨੂੰ ਇਤਲਾਹ ਭੇਜੀ ਜਾਂਦੀ ਹੈ, ਪਰ ਲਿਬਰਲ ਅਤੇ NDP ਵੱਲੋਂ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਇਤਲਾਹ ਭੇਜਣਾ ਜ਼ਰੂਰੀ ਨਹੀਂ ਹੈ। ਸੋ ਬ੍ਰੈਂਪਟਨ ਈਸਟ ਦੀ ਹੁਣ ਮੈਂਬਰਸ਼ਿਪ ਸਾਈਨ ਹੋ ਰਹੀ ਹੈ ਲਿਬਰਲਸ ਦੀ। ਲਿਬਰਲਸ ਵੱਲੋਂ ਕੋਈ ਜ਼ਰੂਰੀ ਨਹੀਂ ਗਾ ਕਿ ਸਾਰੇ ਮੈਂਬਰਾਂ ਨੂੰ ਈਮੇਲ ਕਰਨ ਕਿ ਭਾਈ ਕਿਹੜਾ ਕੈਂਡੀਡੇਟ ਖੜ੍ਹਾ ਹੋਣਾ ਆ, ਇੰਨੀ ਤਰੀਕ ਤੱਕ ਖੜ੍ਹੇ ਹੋ ਜਾਓ ਅਤੇ ਨੋਮੀਨੇਸ਼ਨ ਹੋਣੀ ਹੈ, ਬਿਲਕੁਲ ਨਹੀਂ ਉਹ ਅਜਿਹਾ ਕਰਨਗੇ। ਸੋ ਅਜਿਹੇ ਉਗੜ ਦੁਗੜ ਨਿਯਮਾਂ ਦੀ ਰੌਸ਼ਨੀ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ NDP ਹਾਈ ਕਮਾਂਡ ਵੱਲੋਂ ਬੀਤੇ ਦਿਨ ਬ੍ਰੈਂਪਟਨ ਈਸਟ, ਬ੍ਰੈਂਪਟਨ ਸਾਊਥ, ਬ੍ਰੈਂਪਟਨ ਵੈਸਟ ਰਾਈਡਿੰਗ ਲਈ ਕਰਮਵੀਰ, ਸ਼ਰਨਜੀਤ ਸਿੰਘ, ਮਨਦੀਪ ਕੌਰ ਅਤੇ ਨਵਨੀਤ ਕੌਰ ਨੂੰ ਨੋਮੀਨੇਟ ਕਰ ਦਿੱਤਾ ਗਿਆ ਅਤੇ 21 ਜੁਲਾਈ ਦਿਨ ਐਤਵਾਰ ਨੂੰ ਇਹਨਾਂ ਤਿੰਨਾਂ ਉਮੀਦਵਾਰਾਂ ਦੀ ਜਾਣ ਪਛਾਣ ਇੱਕ ਸਾਂਝਾ ਸਮਾਗਮ ਕਰਕੇ ਪਾਰਟੀ 'ਚ ਹਿੱਟਿਆਂ ਨਾਲ ਕਰਵਾ ਦਿੱਤੀ ਜਾਵੇਗੀ। ਜੇ ਕੱਲ੍ਹ ਨੂੰ ਇਹਨਾਂ ਉਮੀਦਵਾਰਾਂ ਦੀ ਜਿੱਤ ਹੋ ਜਾਂਦੀ ਹੈ ਤਾਂ ਅਗਲੀ ਵਾਰ ਇਹਨਾਂ ਦਾ ਪਾਰਟੀ ਦੁਆਰਾ ਉਮੀਦਵਾਰ ਬਣਨਾ ਤੈਅ ਹੈ ਅਤੇ ਇਹੋ ਨੇਮ ਹੋਰ ਪਾਰਟੀਆਂ ਦਾ ਹੈ। ਸਮਾਰਾ ਸੈਂਟਰ ਫੋਰ ਡੈਮੋਕ੍ਰੇਸੀ ਮੁਤਾਬਕ ਇਹੋ ਜਿਹੇ ਨੇਮ ਲੋਕਤੰਤਰ ਲਈ ਘਾਤਕ ਹਨ। ਸਿਰਫ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਇਹ ਤਿੰਨੇ ਕੈਂਡੀਡੇਟ ਜਿਹੜੇ 21 ਜੁਲਾਈ ਨੂੰ ਜਿਨ੍ਹਾਂ ਨੇ ਰੈਲੀ ਰੱਖੀ ਹੈ, ਕੋਈ ਨੋਮੀਨੇਸ਼ਨ ਨਹੀਂ ਹੋਏਗੀ ਅਤੇ ਜੇ ਕੱਲ੍ਹ ਨੂੰ NDP ਦੀ ਵੇਵ ਆਉਂਦੀ ਹੈ, ਕੋਈ ਜਿੱਤ ਜਾਂਦੇ ਆ ਤਾਂ ਕਿੱਦਾਂ ਕਿਹਾ ਜਾ ਸਕੇਗਾ ਕਿ ਡੈਮੋਕ੍ਰੈਟਿਕ ਢੰਗ ਦੇ ਨਾਲ ਚੁਣੇ ਹੋਏ ਇਹ ਲੋਕਾਂ ਦੀ ਪਸੰਦ ਨਾਲ ਚੁਣੇ ਹੋਏ ਕੈਂਡੀਡੇਟ ਨੇ, ਇਹ ਲੀਡਰ ਦੁਆਰਾ ਅਪੁਆਇੰਟ ਕੀਤੇ ਹੋਏ ਕੈਂਡੀਡੇਟ ਨੇ, ਇਹ ਡੈਮੋਕਰੈਟਿਕ ਢੰਗ ਨਾਲ ਚੁਣੇ ਹੋਏ ਕੈਂਡੀਡੇਟ ਨੇ। ਸੋ ਇਹ ਪਾਰਟੀਆਂ ਲਗਾਤਾਰ ਕਰਦੀਆਂ ਨੇ। ਸੋ 12 ਸਾਲਾਂ ਦੇ ਵਿੱਚ 6600 ਫੈਡਰਲ ਉਮੀਦਵਾਰਾਂ ਦੀ ਨੋਮੀਨੇਸ਼ਨ ਪ੍ਰਕਿਰਿਆ, ਔਰ ਇਸ ਨੋਮੀਨੇਸ਼ਨ ਪ੍ਰਕਿਰਿਆ ਸਿਰਫ 17% ਹੀ ਜਿਹੜੀਆਂ ਨੇ ਉਹ ਸਹੀ ਨੋਮੀਨੇਸ਼ਨਾਂ ਦੱਸੀਆਂ ਜਾ ਰਹੀਆਂ ਨੇ। ਚੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਤਨਾਮ ਲੋਟੇ ਜੀ ਨੇ ਮੇਰੇ ਨਾਲ ਇਸਵੇਂ। ਲੋਟੇ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ।
ਹਾਂਜੀ, ਪੀਟਰ ਰੌਲਸਨ ਐਂਡ ਟੋਰਬਨ ਦਾ ਏਰੀਆ ਬ੍ਰਾਂਪਟਨ ਦੇ ਵਿੱਚ 10 ਬੈਡਰੂਮ ਦਾ ਟਾਊਨ ਹਾਊਸ, 2 ਫੁੱਲ ਵਾਸ਼ਰੂਮ ਸੈਕਿੰਡ ਫਲੋਰ ਤੇ 2 ਸਟੋਰੀ ਹੈਗਾ ਹੈ। ਇਹ ਘਰ ਦੇ ਵਿੱਚ ਫੁੱਲ ਇਹ ਪੂਰਾ ਰੈਨੋਵੇਟ ਕੀਤਾ ਹੋਇਆ ਟਾਊਨ ਹਾਊਸ ਹੈਗਾ। ਇਹਦੇ 'ਚ ਕੁਆਟ ਦੇ ਕਾਊਂਟਰ ਟੋਪ ਲੱਗੇ ਆ, ਬੈਕ ਸਪਲੈਸ਼ ਲੱਗੀ ਹੋਈ ਆ, ਨਵੀਂ ਫਲੋਰਿੰਗ ਪਾਈ ਆ ਸੈਕਿੰਡ ਫਲੋਰ ਤੇ, ਪੋਟ ਲਾਈਟਾਂ ਲਾਈਆਂ ਸਾਰੇ ਟਾਊਨ ਹਾਊਸ ਦੇ ਵਿੱਚ, ਨਵੀਂ ਫੈਂਸ ਲਾਈ ਆ ਤੇ ਇਹਦੇ ਵਿੱਚ ਨਵੇਂ ਪੇਂਟ ਕੀਤੇ ਆ ਸਾਰੇ ਟਾਊਨ ਹਾਊਸ ਦੇ ਵਿੱਚ। ਇਹ ਬ੍ਰਾਂਪਟਨ ਵਿੱਚ ਟੋਰਬਨ ਐਂਡ ਪੀਟਰ ਰੌਲਸਨ ਦਾ ਏਰੀਆ ਦੇ ਵਿੱਚ 2 ਫੁੱਲ ਵਾਸ਼ਰੂਮ ਔਨ ਸੈਕਿੰਡ ਫਲੋਰ, 10 ਬੈਡਰੂਮ ਦਾ ਟਾਊਨ ਹਾਊਸ, ਬਹੁਤ ਹੀ ਅੱਛੀ ਪ੍ਰਾਈਸ ਤੇ ਜਾ ਰਿਹਾ। ਇੱਕ ਹੋਰ ਟਾਊਨ ਹਾਊਸ ਬਵੇੜ ਐਂਡ ਮਕਲਾਗਲਨ ਦਾ ਏਰੀਆ, 10 ਬੈਡਰੂਮ ਦਾ, ਜਿਹੜਾ ਕਿ ਇਹ ਲੋਸਟ ਪ੍ਰਾਈਸ ਲੱਗਿਆ ਮਾਰਕੀਟ ਵਿੱਚ, ਸਿਰਫ 5 ਲੱਖ ਦਾ ਇਹ ਮਿਲ ਸਕਦਾ। 10 ਬੈਡਰੂਮ ਦਾ ਟਾਊਨ ਹਾਊਸ, ਫਿਨਿਸ਼ ਬੇਸਮੈਂਟ ਐਂਡ ਵਾਕਆਊਟ ਹੈਗੀ ਆ। 10 ਬੈਡਰੂਮ, ਇਹ ਐਕਸਲੈਂਟ ਐਕਸਲੈਂਟ ਕੰਡੀਸ਼ਨ ਦੇ ਵਿੱਚ ਹੈਗਾ। ਲੈਮੀਨੇਟ ਫਲੋਰ ਇਹਦੇ ਵਿੱਚ ਲੱਗੇ ਹੋਏ ਆ ਤੇ ਇਹਦੇ 'ਚ 2 ਕਾਰਾਂ ਦੀ ਪਾਰਕਿੰਗ ਹੈਗੀ ਆ। ਬਵੇੜ ਐਂਡ ਮਕਲਾਗਲਨ ਦਾ ਏਰੀਆ, ਸਿਰਫ 5 ਲੱਖ ਦੇ ਵਿੱਚ ਇਹ ਟਾਊਨ ਹਾਊਸ ਮਿਲ ਸਕਦਾ। ਇੱਕ 10 ਬੈਡਰੂਮ ਦਾ ਸੈਮੀ ਡਿਟੈਚ ਘਰ, ਇਹ ਵੀ ਇੱਕ ਬੈਸਟ ਪ੍ਰਾਈਸ ਹੈਗੀ ਇਸ ਏਰੀਏ ਦੇ ਵਿੱਚ। ਇਹ 410 ਐਂਡ ਕੁਈਨ ਦਾ ਏਰੀਆ, 5,60,000 ਦਾ ਇਹ ਮਿਲ ਸਕਦਾ। 10 ਬੈਡਰੂਮ ਦਾ ਸੈਮੀ ਡਿਟੈਚ ਹਾਊਸ, ਇਹਦੀ ਬੇਸਮੈਂਟ ਫਿਨਿਸ਼ ਹੈਗੀ ਆ ਤੇ ਇਹ ਘਰ ਦੇ ਵਿੱਚ ਵੀ ਕਾਫੀ ਕੰਮ ਕੀਤੇ ਹੈਗੇ ਆ। ਇਹਨਾਂ 3 ਪ੍ਰੋਪਰਟੀਆਂ ਨੂੰ ਲੈਣ ਦੇ ਲਈ ਜਾਂ ਹੋਰ ਕਿਸੇ ਪ੍ਰੋਪਰਟੀ ਦੇ ਲਈ ਘਰ, ਜ਼ਮੀਨ, ਲੋਟ, ਫਾਰਮ ਹਾਊਸ ਜਾਂ ਗੈਸ ਸਟੇਸ਼ਨ ਜਾਂ ਮੋਟਰ ਜਾਂ ਕੋਈ ਵੇਚਣਾ ਹੋਵੇ ਜਾਂ ਖਰੀਦਣਾ ਹੋਵੇ ਤਾਂ ਮੈਨੂੰ 4160786 0786 4167 86 0786 ਤੇ ਮੈਨੂੰ ਕਾਲ ਕਰ ਸਕਦੇ। ਮੇਰਾ ਨਾਮ ਸਤਨਾਮ ਲੋਟੇ ਹੈ ਜੀ।
ਜੀ ਲੋਟੇ ਸਾਹਿਬ, ਥੈਂਕ ਯੂ ਸੋ ਮਚ, ਧੰਨਵਾਦ ਧੰਨਵਾਦ ਧੰਨਵਾਦ। ਮਹਿਤਾ ਸਾਹਿਬ ਮੇਰੇ ਨਾਲ ਸਟੂਡੀਓ ਦੇ ਵਿੱਚ ਹੈ, ਤੇਲ ਦੀ ਗੱਲ ਕਰਦੇ ਨੇ ਜਿਹੜੇ ਬਾਲਨੈਸ ਹੈ ਅਤੇ ਉਹਨੇ ਕਿੱਦਾਂ ਦੁਬਾਰਾ ਫਿਰ ਤੇਲ ਲਾ ਕੇ ਉਹ ਆਪਣੇ ਕੇ ਬਾਲ ਆ ਜਿਹੜੇ ਉਗਾ ਸਕਦੇ ਹੋ। ਮਹਿਤਾ ਸਾਹਿਬ ਕੁਛ ਹੋਰ ਕਹਿਣਾ ਚਾਹੋ?
ਤੁਸੀਂ ਆਹ ਪਹਿਲਾ ਪ੍ਰਸ਼ਨ ਮੈਨੂੰ
ਤੁਹਾਡਾ ਲਿਖਿਆ, ਤੁਸੀਂ ਆਪ ਹੀ ਪੜ੍ਹੋ ਪਹਿਲਾਂ ਇਹਨੂੰ।
ਅਸੀਂ ਗੱਲਬਾਤ ਕਰ ਰਹੇ ਸੀਗੇ ਵਾਲਨੈਸ ਦੀ, ਗੰਜੇਪਨ ਦੀ, ਪਰ ਕੁਐਸਚਨ ਇਹ ਸੀਗਾ ਕਿ ਮਾਰਕੀਟ ਦੇ ਵਿੱਚ ਬਹੁਤ ਕਿਸਮ ਦੇ ਤੇਲ ਮਿਲਦੇ ਆ, ਤੁਸੀਂ ਜਾਣਦੇ ਹੀ ਹੋ ਕਿ ਹੇਅਰ ਕੇਸ, ਦੂਸਰਾ ਕੇਸ, ਤੇਲਾਂ ਦੇ ਤਾਂ ਅੰਤ ਕੋਈ ਨਹੀਂ ਹੈ ਜਿਹੜਾ ਬਣੇ ਹੋਏ ਆ ਤੇਲ ਤੇ। ਫਿਰ ਪ੍ਰਸ਼ਨ ਮੈਂ ਇਹ ਲਿਖ ਕੇ ਪੁੱਛਿਆ ਕਿ ਤੁਸੀਂ ਮੈਨੂੰ ਕ੍ਰੋਸ ਕੁਐਸਚਨ ਕਰੋ ਕਿ ਬਈ ਸਾਡਾ ਹੀ ਤੇਲ ਕਿਉਂ ਖਰੀਦਣ ਲੋਕੀ,
ਕਿਉਂ ਖਰੀਦਣ ਤੁਹਾਡਾ ਤੇਲ?
ਹਾਂਜੀ, ਇਹਦੇ ਤੋਂ ਚਾਨਣਾ ਪਾਉਣਾ ਬਹੁਤ ਜ਼ਰੂਰੀ ਹੈ।
ਹਾਂਜੀ,
ਕੈਨੇਡੀਅਨ ਹੈਲਥ ਤੋਂ ਮਨਜ਼ੂਰ ਸ਼ੁਦਾ ਸਾਡਾ ਇਹ ਤੇਲ ਬਹੁਤ ਹੀ ਇੰਪੋਰਟੈਂਟ ਤਰੀਕੇ ਦੇ ਨਾਲ ਬਣਾਇਆ ਗਿਆ, ਔਰ ਇਸ ਨੂੰ ਬਣਾਉਣ ਵਾਸਤੇ ਅਮੂਮਨ 2 ਤਰੀਕੇ ਦੇ ਤੇਲ ਹੁੰਦੇ ਆ। ਇੱਕ ਕੋਸਮੈਟਿਕ ਬਲੈਂਡ ਦਾ ਤੇਲ ਹੁੰਦਾ, ਜਿਸ ਦਾ ਮਤਲਬ ਹੁੰਦਾ ਕਿ 4-5 ਕਿਸਮ ਦੇ ਤੇਲਾਂ ਨੂੰ ਤੁਸੀਂ ਆਪਸ ਦੇ ਵਿੱਚ ਮਿਲਾ ਦਿੰਦੇ ਆ, ਸਰੋਂ ਦਾ ਤੇਲ, ਤਿਲਾਂ ਦਾ ਤੇਲ ਤੇ ਫੈਨੁਗ੍ਰੀਕ, ਕੋਈ ਹੋਰ ਵੀ ਤੇਲ, ਜਿਹੜੇ ਵੀ ਤੇਲ, ਸਨਫਲਾਵਰ ਤੇਲ, ਵੈਜੀਟੇਬਲ ਤੇਲ, ਇਹ 4-5 ਤੇਲ ਮਿਲਾਏ ਤੇ ਉਹਨਾਂ ਦੇ ਵਿੱਚ ਮੈਂ ਖੁਸ਼ਬੂ ਪਾਈ, ਬਲੈਂਡ ਕੀਤਾ ਤੇ ਤੁਹਾਨੂੰ ਤੇਲ ਕਾਊਂਟਰ ਤੇ ਰੱਖ ਦਿੱਤਾ। ਇਹ ਪਹਿਲਾਂ ਇਸ ਨੂੰ ਕੋਸਮੈਟਿਕ ਬਲੈਂਡ ਬੋਲਦੇ ਆ, ਮਗਰ ਅਸੀਂ ਇਸ ਤਰ੍ਹਾਂ ਨਹੀਂ ਕੀਤਾ। ਅਸੀਂ ਜਿਹੜਾ ਤੇਲ ਬਣਾਇਆ ਹੈਗਾ ਉਸਨੂੰ 10 ਮੈਡੀਕਲ ਇਨਗਰੀਡੀਅੰਟਸ ਅਸੀਂ ਇਸ ਦੇ ਵਿੱਚ ਪਾਏ ਹੈ, ਜਿਸ ਦੇ ਵਿੱਚ ਮੈਂ ਸਭ ਤੋਂ ਇੰਪੋਰਟੈਂਟ ਜਿਹੜਾ ਇਨਗਰੀਡੀਅੰਟ ਬਲਡੋਕ ਰੂਟ ਔਰ ਲੰਗ ਬੋਲਟ ਹੈਗਾ। ਇਹ ਬਲਡੋਕ ਰੂਟ ਤੇ ਲੰਗ ਬੋਲਟ ਜਿਹੜਾ ਹੈਗਾ ਇੰਡੀਆ ਦੇ ਵਿੱਚ ਇਹ ਬੂਟੀ ਅਵੇਲੇਬਲ ਨਹੀਂ ਹੈਗੀ ਹੈ। ਔਰ ਦੂਸਰਾ, ਇਹ ਜਿਹੜੀਆਂ ਜੜੀਆਂ ਬੂਟੀਆਂ ਹੈਗੀਆਂ ਇਹ ਹੈਲਥ ਕੈਨੇਡਾ ਦੀ ਤਰਫੋਂ, ਮੋਨੋਗ੍ਰਾਫਸ ਦੀ ਤਰਫੋਂ ਮਨਜ਼ੂਰ ਸ਼ੁਦਾ ਮੈਡੀਕੇਟਿਡ ਜੜੀ ਬੂਟੀਆਂ ਮੰਨੀਆਂ ਜਾਂਦੀਆਂ ਨੇ। ਮੈਡੀਕੇਟਿਡ ਮੰਨੀਆਂ ਜਾਂਦੀਆਂ, ਇਹ ਨਹੀਂ ਹੈ ਕਿ ਉਹਨਾਂ ਨੇ ਮੰਨ ਲਿਆ, ਇਹ ਬਕਾਇਦਾ ਹੈਲਥ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਮਨਜ਼ੂਰ ਕਰਕੇ ਉਹਨਾਂ ਦੇ ਉੱਤੇ ਲੌਗ ਆਊਟ ਕੀਤੀਆਂ ਜਾਂਦੀਆਂ ਕਿ ਤੁਸੀਂ ਆਹ ਜੜੀ ਬੂਟੀ ਨੂੰ ਇਸ ਤਰੀਕੇ ਦੇ ਨਾਲ ਮੈਡੀਕੇਟਿਡ ਮੰਨ ਸਕਦੇ ਹੈ ਜਾਂ ਕੋਸਮੈਟਿਕ ਮੰਨ ਸਕਦੇ ਹੈ। ਇਹ ਸਾਰਾ ਉਹਨਾਂ ਦਾ ਸਰਟੀਫਿਕੇਟ ਹੁੰਦਾ ਹੈਲਥ ਕੈਨੇਡਾ ਦਾ
ਜੀ।
ਅਸੀਂ ਇਸ ਤਰ੍ਹਾਂ ਅਸੀਂ ਇਸ ਤੇਲ ਨੂੰ ਬਣਾਉਣ ਤੋਂ ਪਹਿਲਾਂ ਅਸੀਂ 10 ਕਿਸਮ ਦੀਆਂ ਮੈਡੀਕੇਟਿਡ ਹਰਬਲਸ ਚੁਣੀਆਂ, ਉਹਨਾਂ ਨੂੰ ਬਲੈਂਡ ਕਰਕੇ ਉਹਨਾਂ ਦਾ ਅਰਕ ਕੱਢ ਕੇ ਅਸੀਂ ਉਸਨੂੰ ਇੱਕ ਸਾਈਡ 'ਤੇ ਰੱਖਿਆ। ਫਿਰ ਉਸ ਅਰਕ ਨੂੰ ਇਸ ਉਸ ਤੇਲ ਦੇ ਜਿਹੜੀ ਮੈਡੀਕੇਟਡ ਹਰਬਲਸ ਦੀਆਂ ਇਨਗਰੀਡੀਐਂਟਸ ਨੂੰ ਇੱਕ ਤਰਫ ਰੱਖਣ ਤੋਂ ਬਾਅਦ ਅਸੀਂ ਇਹਦੇ ਅੰਦਰ 65 ਹੋਰ ਜੜੀ ਬੂਟੀਆਂ ਜਿਹੜੀਆਂ ਇਹਨਾਂ ਨੂੰ ਸਪੋਰਟ ਕਰਦੀਆਂ
ਜੀ ਜੀ
ਸਪੋਰਟ ਕਰਦੀਆਂ ਜਿਹੜੀਆਂ ਅਸੀਂ ਉਹ ਜਿਹੜੀਆਂ ਜੜੀ ਬੂਟੀਆਂ ਉਹਨਾਂ ਦਾ ਅਰਕ ਕੱਢਿਆ ਉਹਨਾਂ ਦਾ ਤੇਲ ਬਣਾਇਆ ਔਰ ਇਹ ਦੋਨੇ ਤੇਲਾਂ ਨੂੰ ਮਿਕਸ ਕਰਨ ਵਾਸਤੇ ਮਿਕਸ ਕਰਕੇ ਅਸੀਂ ਮੈਡੀਕਲ ਤੇਲ ਇਹ ਤਿਆਰ ਕੀਤਾ
ਸੋ ਇਹ ਤੇਲ ਤੁਸੀਂ ਖਰੀਦਣ ਦੇ ਲਈ ਕਾਲ ਕਰ ਲੈਣੀ ਹੈ 905-458-6608 ਮਾਈ ਲੌਂਗ ਹੇਅਰ ਓਇਲ ਪਾਲ ਰਿਸ਼ੀ ਉਹਨਾਂ ਨੂੰ ਤੁਸੀਂ ਗੱਲਬਾਤ ਕਰਨੀ ਹੈ ਇੰਡੀਆ ਸਜਾਵਟ ਐਂਡ ਪੂਜਾ ਹੱਟ ਤੋਂ 905-458-6608
ਮਾਈ ਲੌਂਗ ਹੇਅਰ ਓਇਲ ਇਹ ਮੈਡੀਕੇਟਡ ਓਇਲ ਤੁਹਾਨੂੰ ਹਰ ਤਰ੍ਹਾਂ ਦੀ ਬਿਮਾਰੀ ਤੋਂ ਦੂਰ ਰੱਖਦਾ ਹੈ ਗੰਜੇਪਨ ਤੋਂ ਦੂਰ ਰੱਖਦਾ ਹੈ ਔਰ ਬਾਲ ਤੁਹਾਡੇ ਉਗਾਉਂਦਾ ਹੈ ਸਕੋਲਪ ਦੀਆਂ ਪ੍ਰੋਬਲਮਾਂ ਨੂੰ ਦੂਰ ਕਰਦਾ ਤੁਸੀਂ ਜਾਣਾ ਹੈ ਪਾਲ ਰਿਸ਼ੀ ਜੀ ਕੋਲ ਉਹ ਤੁਹਾਨੂੰ ਲਗਾਉਣ ਦਾ ਤਰੀਕਾ ਵੀ ਦੱਸਣਗੇ ਉਹਨਾਂ ਦਾ ਨੰਬਰ ਹੈ 905-458-6808 ਔਰ 31 ਮੈਲਨੀ ਡਰਾਈਵ ਯੂਨਿਟ ਨੰਬਰ 5 ਫੋਨ ਨੰਬਰ ਮੈਂ ਫਿਰ ਰਿਪੀਟ ਕਰ ਦਿੰਦਾ 905-458-6808 ਥੈਂਕ ਯੂ ਵੈਰੀ ਮੱਚ ਔਰ ਮੇਰੇ ਪ੍ਰੋਗਰਾਮ ਨੂੰ ਸੁਣਨ ਵਾਲੇ ਤੁਹਾਡੇ ਪ੍ਰੋਗਰਾਮ ਨੂੰ ਸੁਣਨ ਵਾਲੇ ਸਾਰੇ ਸ਼ੋਤਿਆਂ ਨੂੰ ਮੇਰਾ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ
ਥੈਂਕ ਯੂ ਬ੍ਰਾਡ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਹਰਦੀਪ ਗਿੱਲ ਉੱਥੇ ਆ ਰਹੇ ਨੇ ਪਰਫਾਰਮ ਕਰਨਗੇ ਕਬੱਡੀ ਉੱਥੇ ਹੋਣੀ ਨੀਗੀ ਦੌੜਾਂ ਤੇ ਸੌਕਰ ਹੋਰ ਵਗੈਰਾ ਹੋਣੀਆਂ ਨੇ ਤੁਸੀਂ ਆਪਣੀ ਰੀਅਲ ਸਟੇਟ ਦੀ ਗੱਲ ਕਰ ਲਓ ਨਿਰਮਲ ਰੰਧਾਵਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ
ਇੱਕ ਗੱਲ ਤੁਸੀਂ ਫਿਰ ਮਿਸ ਕਰ ਗਏ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਜਗਸੀਰ ਜੀਦਾ ਜੀ ਬਹੁਤ ਵਧੀਆ ਕਲਾਕਾਰ ਨੇ ਜੀ ਪਹੁੰਚ ਰਹੇ ਨੇ ਉਹ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਉਹਨਾਂ ਦੇ ਗੀਤ ਸੁਣਨ ਵਾਲੇ ਹੁੰਦੇ ਨੇ
ਧੰਨਵਾਦ
ਜੀ ਤੁਹਾਡਾ ਮੇਰਾ ਜਿਹੜਾ ਮੇਰਾ ਆਪਣਾ ਜਿਹੜਾ ਸੁਨੇਹਾ ਉਹ ਵੀ ਮੈਂ ਦੇਣਾ ਚਾਹੁੰਦਾ ਜੀ ਮਿਸੀਸਾਗਾ ਦੇ ਵਿੱਚ ਮੈਕਲੋਗਲਨ ਤੇ ਡੈਰੀ ਦੇ ਇੰਟਰਸੈਕਸ਼ਨ ਤੇ ਵਾਕਆਊਟ ਬੇਸਮੈਂਟਸ ਵਾਲੇ ਘਰ ਹੈਗੇ ਨੇ ਜੀ 250 ਸਕੁਅਰ ਫੀਟ ਤੋਂ ਸ਼ੁਰੂ ਹੋ ਰਹੇ ਨੇ ਜੇ ਬੁੱਕ ਕਰਨੇ ਆ ਤੇ ਫੌਰੀ ਮੇਰੇ ਨਾਲ ਸੰਪਰਕ ਕਰ ਲਓ ਜੀ ਕਾਫੀ ਸਾਰੇ ਘਰ ਵਿਕ ਗਏ ਨੇ ਥੋੜੇ ਰਹਿ ਗਏ ਨੇ ਵੀਕਐਂਡ ਤੇ ਸੰਪਰਕ ਕਰ ਲਓ ਤਾਂ ਵਧੀਆ ਹੋਊਗਾ ਨੰਬਰ ਮੇਰਾ 6 4 7 3 0 0 8 4 3 6 ਜਗਸੀਰ ਜੀ ਦਾ ਗੀਤ ਜ਼ਰੂਰ ਸੁਣਨੇ ਗਰੇਵਾਲ ਸਾਹਿਬ ਤੁਸੀਂ ਵੀ ਪਹੁੰਚਣਾ
ਬਿਲਕੁਲ ਜੀ ਮੈਂ ਹੁਣ ਮੈਨੂੰ ਪਤਾ ਨਹੀਂ ਸੀ ਇਸ ਬਾਰੇ ਉਹਨਾਂ ਨੇ ਮੈਨੂੰ ਤਾਂ ਹਰਦੀਪ ਗਿੱਲ ਬਾਰੇ ਭੇਜਿਆ ਨਿਰਮਲ ਰੰਧਾਵਾ ਉਹਨਾਂ ਨੇ ਥੈਂਕ ਯੂ ਸੋ ਮੱਚ ਕੱਲ੍ਹ ਹੁਣ ਉਹਨਾਂ ਦਾ ਕੋਈ ਗੀਤ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰਾਂਗੇ ਧੰਨਵਾਦ ਜੀ
ਮਿਹਰਬਾਨੀ
ਵੱਡੀਆਂ ਖਬਰਾਂ ਇਸ ਸਮੇਂ ਜੋ ਚੱਲ ਰਹੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਪਾਨ ਦੇ ਵਿੱਚ ਇੱਕ ਬਿਲਡਿੰਗ ਨੂੰ ਲੱਗੀ ਅੱਗ ਲਗਾਈ ਗਈ ਹੈ ਕਿਸੇ ਵਿਅਕਤੀ ਵੱਲੋਂ ਜਾਣ ਬੁੱਝ ਕੇ ਦੱਸਿਆ ਜਾ ਰਿਹਾ ਕਿ ਕੋਈ ਵਿਅਕਤੀ ਜਿਹੜਾ ਸਪੋਟ ਕੀਤਾ ਗਿਆ ਲਿਕੁਇਡ ਉੱਥੇ ਸਪੈਲ ਕਰਦਾ ਅਤੇ ਨਾਲ ਦੀ ਨਾਲ ਉੱਚੀ ਉੱਚੀ ਬੋਲ ਰਿਹਾ ਸੀਗਾ ਯੂ ਡਾਈ ਅਤੇ 70 ਲੋਕ ਉਸ ਬਿਲਡਿੰਗ ਦੇ ਵਿੱਚ ਸ਼ਾਮਿਲ ਸੀਗੇ ਜਦੋਂ ਅੱਗ ਲੱਗੀ ਹੈ ਅਤੇ ਇਦੋਂ ਲਗਭਗ 35 ਦੇ ਕਰੀਬ ਲੋਕਾਂ ਦੀ ਜਿਹੜੀ ਹਾਲਾਤ ਇਸ ਸਮੇਂ ਨਾਜ਼ੁਕ ਦੱਸੀ ਜਾ ਰਹੀ ਹੈ ਡੋਨਲਡ ਟਰੰਪ ਵੱਲੋਂ ਜੋ ਸਮਾਲੀ ਬੋਰਨ ਕਾਂਗਰਸ ਵੂਮੈਨ ਹੈ ਉਸ 'ਤੇ ਅਤੇ ਨਾਲ 4 ਔਰਤਾਂ ਦੇ ਉੱਤੇ ਕੀਤੇ ਗਏ ਟਵੀਟਸ ਤੋਂ ਬਾਅਦ ਇਸ ਸਮੇਂ ਉਹਨੇ ਰੈਲੀ ਦੇ ਵਿੱਚ ਸੈਂਡ ਹਰ ਬੈਕ ਕੱਲ੍ਹ ਬੜੀ ਜ਼ੋਰਦਾਰ ਕਰਾਊਡਸ ਵੱਲੋਂ ਇਹ ਚੈਂਟਿੰਗ ਕੀਤੀ ਗਈ ਔਰ ਡੋਨਲਡ ਟਰੰਪ ਦੀ ਸਪੋਰਟ 5% ਵੱਧ ਗਈ ਹੈ ਇਸ ਰੇਸਿਸਟ ਕਮੈਂਟ ਤੋਂ ਬਾਅਦ ਔਰ ਡੋਨਲਡ ਟਰੰਪ ਉਹਨਾਂ ਹੀ ਹੁਣ ਫਿਰ ਜਿਵੇਂ ਪੰਜਾਬੀ 'ਚ ਕਹਿੰਦੇ ਚਾਵਲ ਕੇ ਇਹ ਗੱਲ ਨੂੰ ਉਭਾਰ ਰਹੇ ਨੇ ਕਿ ਸੈਂਡ ਹਰ ਬੈਕ ਅਤੇ ਹੋਰ ਜਿਹੜੀਆਂ ਕਾਂਗਰਸ ਵੂਮੈਨ ਨੇ ਔਰ ਪੂਰੇ ਦੁਨੀਆ ਭਰ ਦੇ ਵਿੱਚ ਇਹਨਾਂ ਟਵੀਟਸ ਦੀ ਚਰਚਾ ਹੈ ਕਿ ਡੋਨਲਡ ਟਰੰਪ ਇਸ ਸਮੇਂ ਰੇਸਿਸ ਕਮੈਂਟ ਕਰਕੇ ਰੇਸਿਜ਼ਮ ਦੇ ਵਿੱਚ ਵਾਧਾ ਕਰ ਰਹੇ ਨੇ ਅਮੈਰੀਕਾ ਦੇ ਵਿੱਚ ਅਤੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਮੇਂ ਮੌਂਟਰੀਅਲ ਦੇ ਵਿੱਚ ਨੇ ਮੌਂਟਰੀਅਲ ਦੇ ਵਿੱਚ ਯੂਰਪੀਅਨ ਯੂਨੀਅਨ ਦੇ ਨਾਲ ਇੱਕ ਉਹਨਾਂ ਦੀ ਬੜੀ ਵੱਡੀ ਮੀਟਿੰਗ ਅੱਜ ਚੱਲ ਰਹੀ ਹੈ ਯੂਰਪੀਅਨ ਯੂਨੀਅਨ ਦੇ ਨਾਲ ਈਯੂ ਜਿਹੜੀ ਟ੍ਰੇਡ ਡੀਲ ਸੀਗੀ ਉਹਨੂੰ ਉਹਦੇ ਉੱਤੇ ਕਾਫੀ ਬਹਿਸ ਹੋਵੇਗੀ ਅਤੇ ਨਾਲ ਦੀ ਨਾਲ ਯੂਰਪੀਅਨ ਯੂਨੀਅਨ ਤੋਂ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਚਾਈਨਾ ਦੇ ਨਾਲ ਸੰਬੰਧ ਸੁਧਾਰਨ ਦੇ ਲਈ ਇਹਦੇ ਉੱਤੇ ਕਾਫੀ ਅੱਜ ਪੂਰੇ ਨੈਸ਼ਨਲ ਲੈਵਲ ਦੇ ਉੱਤੇ ਚਰਚਾ ਯੂਰਪੀਅਨ ਯੂਨੀਅਨ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਿਹੜੀ ਇਸ ਸਮੇਂ ਮੀਟਿੰਗ ਹੈ ਚੱਲ ਰਹੀ ਹੈ ਅਤੇ ਬਹੁਤ ਸਾਰੀਆਂ ਯੂਰਪੀਅਨ ਯੂਨੀਅਨ ਦੇ ਫਰਾਂਸ ਅਤੇ ਕੁਝ ਹੋਰ ਕੰਟਰੀ ਨੇ ਜਿਨ੍ਹਾਂ ਨੇ ਈਯੂ ਟ੍ਰੇਡ ਡੀਲ ਜਿਹੜੀ ਹੋਈ ਸੀਗੀ ਉਹਨੂੰ ਹਜੇ ਤੱਕ ਰੈਕਟੀਫਾਈ ਨਹੀਂ ਕੀਤਾ ਗਾ ਲੈਟਸ ਸੇ ਕਿ ਇਸ ਮੀਟਿੰਗ ਤੋਂ ਬਾਅਦ ਕੀ ਸਿੱਟੇ ਨਿਕਲਦੇ ਨੇ ਕਿ ਫਰਾਂਸ ਇਸ ਦੇ ਉੱਤੇ ਸਹੀ ਪਾ ਦਿੰਦਾ ਹੈ ਅਤੇ ਜਿਹੜਾ ਟ੍ਰੇਡ ਹੈ ਯੂਰਪੀਅਨ ਯੂਨੀਅਨ ਦੇ ਨਾਲ ਉਹ ਫਰੀ ਟ੍ਰੇਡ ਹੋਵੇਗਾ ਜਾਂ ਨਹੀਂ ਸੋ ਇਹਦੇ ਉੱਤੇ ਅੱਜ ਕਾਫੀ ਖਬਰਾਂ ਇੱਥੇ ਚੱਲਦੀਆਂ ਰਹਿਣਗੀਆਂ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਗੁਰਪ੍ਰੀਤ ਖਹਿਰਾ ਜੀ ਮੇਰੇ ਨਾਲ ਇਸ ਸਮੇਂ ਸਟੂਡੀਓ 'ਚ ਨੇ ਖਹਿਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਸ਼ੁਕਰੀਆ ਗਰਵਾਲ ਸਾਹਿਬ ਅਤੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸੋ ਥੋੜ੍ਹੀ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਕਰੀਏ ਅਤੇ ਕੀ ਹੈ ਇਸ ਸਮੇਂ ਇਮੀਗ੍ਰੇਸ਼ਨ ਦੇ ਵਿੱਚ
ਪਿਛਲੇ ਹਫ਼ਤੇ ਗਰਵਾਲ ਸਾਹਿਬ ਜਿਹੜੇ ਓਨਟੇਰੀਓ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹੈ ਉਹਨਾਂ ਨੇ ਆਪਦਾ ਜਿਹੜਾ ਟੈਕ ਇੰਡਸਟਰੀ ਰਿਲੇਟਡ ਡਰਾਅ ਹੈਗਾ ਉਹ ਕੀਤਾ ਹੈਗਾ ਅਤੇ 1600 ਨੋਮੀਨੇਸ਼ਨਸ ਕੀਤੀਆਂ ਨੇ। ਪਰ ਇਹਦੇ 'ਚ ਇੱਕ ਹੁਣ ਜਿਹੜਾ ਟਰਨ ਆਫ ਇਵੈਂਟਸ ਜਿਹੜਾ ਦੇਖਣ ਨੂੰ ਮਿਲਣਾ ਹੈਗਾ ਉਹ ਇਹ ਹੈਗਾ ਕਿ ਕੁੱਲ 6000 ਲੋਕਾਂ ਨੂੰ ਹੀ ਓਨਟੇਰੀਓ ਨੋਮੀਨੇਟ ਕਰ ਸਕਦਾ ਹੈਗਾ। ਉਹਦੇ ਵਿੱਚੋਂ 1600 ਸਿਰਫ 4 or 5 ਓਕੂਪੇਸ਼ਨਸ ਨੂੰ ਜਿਹੜਾ ਉਹਨਾਂ ਨੇ ਤਰਜੀਹ ਦਿੱਤੀ ਹੈਗੀ ਹੈ। ਸੋ ਜਦੋਂ ਇਹ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਕੰਸਟਰਕਸ਼ਨ ਵਰਕਰਸ ਨੇ ਉਹਨਾਂ ਨੂੰ ਵੀ ਨੋਮੀਨੇਟ ਕਰਨਾ ਜੀ, ਅੱਗੇ ਟਰੱਕ ਡਰਾਈਵਰਸ ਨੇ ਉਹਨਾਂ ਲਈ ਵੀ ਪ੍ਰੋਗਰਾਮ ਕੋਈ ਆਉਣਾ ਹੈ, ਤਾਂ ਉਹ ਬਾਕੀ ਦੇ ਪ੍ਰੋਗਰਾਮਾਂ ਨੂੰ ਬਹੁਤ ਜ਼ਿਆਦਾ ਸਕੂਈਜ਼ ਡਾਊਨ ਹੋ ਜੂਗਾ। ਜੇ ਆਪਾਂ ਦੇਖੀਏ 6000 ਤੋਂ 1600 ਨੰਬਰ ਹੈ ਜਿਹੜਾ ਉਹ ਇਮੈਂਸ ਨੰਬਰ ਹੈਗਾ, ਇਟਸ ਅ ਬਿਗ ਪਰਸੈਂਟੇਜ। ਸੋ ਫਿਰ ਦੂਜੇ ਸੈਕਟਰਸ ਨੂੰ ਉਨੀ ਜਿਹੜੀ ਹੈ ਉਹ ਉਹਦੇ ਵਿੱਚੋਂ ਜਗ੍ਹਾ ਨਹੀਂ ਮਿਲੂਗੀ, ਸਪੇਸ ਨਹੀਂ ਮਿਲੂਗੀ। ਪਰ ਇਹ ਇੱਕ ਉਹਨਾਂ ਲੋਕਾਂ ਲਈ ਚੰਗੀ ਖਬਰ ਹੈ ਜੀ ਜਿਹੜੇ ਟੈਕ ਇੰਡਸਟਰੀ ਨਾਲ ਡੀਲ ਕਰਦੇ ਨੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਟੋਰਾਂਟੋ ਨੂੰ ਹੀ ਸਿਲੀਕੋਨ ਵੈਲੀ ਨੌਰਥ ਮੰਨਿਆ ਗਿਆ ਹੈਗਾ। ਸੋ ਉਹਦੇ ਲਈ ਓਪਰਚੁਨਿਟੀਜ਼ ਜਿਹੜੀਆਂ ਜ਼ਿਆਦਾ ਵੱਧਦੀਆਂ ਜਾਣਗੀਆਂ। ਪਰ ਉਹਦੇ ਨਾਲ ਨਾਲ ਜਿਹੜੇ ਸਟੂਡੈਂਟ ਇੱਥੇ ਹੈਗੇ ਨੇ ਜਿਹੜੇ ਇਹ ਆਸ ਲਾ ਕੇ ਬੈਠੇ ਆ ਕਿ ਜਿਹੜਾ ਓਨਟੇਰੀਓ ਨੋਮੀਨੀ ਪ੍ਰੋਗਰਾਮ ਹੈ ਉਹਦੀ ਪਰਸੈਂਟੇਜ ਘੱਟ ਜੂਗੀ ਜਾਂ ਉਹਦੀ ਵਾਰੀ ਆ ਜੂਗੀ, ਉਹਨਾਂ ਲਈ ਇਹ ਚੰਗੀ ਖਬਰ ਨਹੀਂ ਹੈਗੀ ਹੈ। ਸੋ ਉਹਨਾਂ ਨੂੰ ਜਿਹੜੀਆਂ ਹੋਰ ਆਪਸ਼ਨਸ ਨੇ ਉਹ ਦੇਖਣੀਆਂ ਚਾਹੀਦੀਆਂ ਨੇ ਜੀ। ਮੈਂ ਕਿੰਨੇ ਇਹੋ ਜਿਹੇ ਕਲਾਇੰਟਸ ਨੂੰ ਪਿਛਲੇ ਸਮੇਂ ਦੇ ਵਿੱਚੋਂ ਮਿਲਦਾ ਰਹਿਣਾ ਜਿਨ੍ਹਾਂ ਦੇ ਕਿ ਸਮਾਂ ਵੀ ਪੂਰਾ ਹੋਣ ਵਾਲਾ ਹੋ ਗਿਆ 3-3 ਸਾਲ ਦਾ, ਅਤੇ ਉਹਨਾਂ ਦੇ ਪੁਆਇੰਟਸ ਵੀ ਨਹੀਂ ਬਣ ਰਹੇ। ਉਹ ਆਸ ਲਾ ਕੇ ਬੈਠੇ ਨੇ ਕਿ ਸਾਨੂੰ ਜੇ 400 ਪੁਆਇੰਟ ਸਾਡੇ ਹੈਗੇ ਨੇ ਤਾਂ ਸਾਨੂੰ ਓਨਟੇਰੀਓ ਹੈ ਜਿਹੜਾ ਉਹ ਕਿਸੇ ਵੇਲੇ ਨੋਮੀਨੇਟ ਕਰ ਦੂਗਾ। ਪਰ ਇਹ ਸਾਰਿਆਂ ਲਈ ਸੱਚ ਨਹੀਂ ਹੋਊਗਾ, ਕਿਉਂਕਿ ਨੋਮੀਨੇਸ਼ਨ ਤਾਂ ਸਿਰਫ 6000 ਹੀ ਹੈਗੀਆਂ ਅਗਰਵਾਲ ਸਾਹਿਬ। ਸੋ ਉਹਦੇ ਲਈ ਜਿਹੜੀਆਂ ਹੋਰ ਓਪਰਚੁਨਿਟੀਜ਼ ਨੇ, ਚਾਹੇ ਉਹ ਅਟਲਾਂਟਿਕ ਪਾਇਲਟ ਪ੍ਰੋਜੈਕਟ ਹੈਗਾ, ਚਾਹੇ ਬ੍ਰਿਟਿਸ਼ ਕੋਲੰਬੀਆ ਦਾ ਪ੍ਰੋਗਰਾਮ ਹੈ, ਉੱਥੇ ਲੋਅ ਸਕਿੱਲ ਵਰਕਰਸ ਨੇ ਜਿਹੜੇ ਉਹ ਵੀ ਨੋਮੀਨੇਟ ਹੋ ਸਕਦੇ ਹੈਗੇ ਨੇ। ਸੋ ਸਾਨੂੰ ਸਮੇਂ ਸਮੇਂ ਸਿਰ ਬਹੁਤ ਸਾਰੇ ਇੰਪਲੋਇਰ ਨੇ ਜਿਹੜੇ ਉਹ ਕੰਟੈਕਟ ਕਰਦੇ ਰਹਿੰਦੇ ਨੇ ਜਿਨ੍ਹਾਂ ਨੂੰ ਇੰਪਲੋਈਜ਼ ਦੀ ਲੋੜ ਹੁੰਦੀ ਹੈ, ਅਤੇ ਉਹ ਅੱਗੇ ਜਿਹੜਾ ਉਹਨਾਂ ਦਾ ਨੋਮੀਨੇਸ਼ਨ 'ਚ ਵੀ ਮਦਦ ਕਰ ਸਕਦੇ ਨੇ। ਪਰ ਉਹ ਪੋਸੀਬਲ ਤਾਂ ਹੀ ਹੁੰਦਾ ਅਗਰਵਾਲ ਸਾਹਿਬ ਜੇ ਤੁਸੀਂ ਜਾ ਕੇ ਉਹ ਜਿਹੇ ਰਿਮੋਟ ਥਾਵੇਂ ਕੰਮ ਕਰਨ ਨੂੰ ਤਿਆਰ ਹੋਵੇ ਹੋ, ਕਿਉਂਕਿ ਜਿਹੜਾ ਇੰਪਲੋਇਰ ਆ ਉਹ ਵੀ ਤਾਂ ਹੀ ਤੁਹਾਨੂੰ ਨੋਮੀਨੇਟ ਕਰੂਗਾ ਨਾ ਜੇ ਤੁਸੀਂ ਉਹਦੇ ਲਈ ਕੰਮ ਕਰੋਗੇ ਜੀ। ਸੋ ਇਹ ਇਸ ਲਈ ਜਿਹੜੀਆਂ, ਕਿਉਂਕਿ ਦੂਜੀ ਜਿਹੜੀ ਪ੍ਰੋਬਲਮ ਹੈ ਉਹ ਹੈ ਕਿਉਂਕਿ ਓਨਟੇਰੀਓ 'ਚੋਂ ਹੀ ਸਭ ਤੋਂ ਵੱਧ ਜਿਹੜੇ ਸਟੂਡੈਂਟ ਆਉਂਦੇ ਆ, ਓਨਟੇਰੀਓ ਤੋਂ ਹੀ ਬਹੁਤਾਤ ਹੈਗੀ ਹੈ ਜਿਹੜੇ ਸਕੂਲਸ ਕਾਲਜਿਸ ਯੂਨੀਵਰਸਿਟੀਜ਼ ਨੇ ਜਿਹੜੇ ਫੋਰਨ ਸਟੂਡੈਂਟਸ ਆਉਂਦੇ ਨੇ, ਅਤੇ ਦੂਜੇ ਨੰਬਰ 'ਤੇ ਬ੍ਰਿਟਿਸ਼ ਕੋਲੰਬੀਆ ਆਉਂਦਾ ਹੈਗਾ। ਸੋ ਉਹਦੇ ਕਰਕੇ ਜਿਹੜੀ ਓਨਟੇਰੀਓ ਦੇ ਵਿੱਚੋਂ ਜਿੰਨਾ ਉਹ ਨੰਬਰ ਹੈ ਜਿਹੜਾ ਵੱਧਦਾ ਜਾ ਰਿਹਾ। ਪਰ ਜੇ ਕੋਈ ਵੀ ਇੱਥੇ ਸਟੂਡੈਂਟ ਹੈਗੇ ਆ ਜਾਂ ਵਰਕਰ ਹੈਗੇ ਆ, ਉਹਨਾਂ ਦੇ ਪੁਆਇੰਟ ਪੂਰੇ ਨਹੀਂ ਹੋ ਰਹੇ ਹੈਗੇ, ਉਹ ਜ਼ਰੂਰ ਸਾਨੂੰ ਕੋਂਟੈਕਟ ਕਰਨ ਜੀ 905-670-4444 905-670-4444
ਇਹ ਜੋ ਸਾਰਾ ਕੁਛ ਇਸ ਸਮੇਂ ਇੰਟਰਵਿਊ ਦੇ ਵਿੱਚ ਚੇਂਜਸ ਕੀਤੀਆਂ ਲੈਂਦੀਆਂ ਜਾ ਰਹੀਆਂ ਨੇ ਕੰਪਿਊਟਰ ਟੈਕਸ ਦੇ ਲਈ, ਉਹਨਾਂ ਨੇ ਕਿਹਾ ਕਿ ਅਸੀਂ ਖੋਲ੍ਹਦੇ ਹਾਂ ਐਪਲੀਕੇਸ਼ਨ ਉਹਨਾਂ ਦੇ ਲਈ, ਇਹਦਾ ਫਿਰ ਜਿਹੜੀ LMI ਵਗੈਰਾ ਲਈ ਜਾਂਦੀ ਹੈ ਲੋਕਾਂ ਵੱਲੋਂ ਉਹਦੇ ਕੋਲ ਘਟੂਗੀ ਕੁਛ?
ਹਾਂਜੀ, LMI ਦੀ ਤਾਂ ਜ਼ਰੂਰਤ ਨਹੀਂ ਹੋਊਗੀ ਅਗਰਵਾਲ ਸਾਹਿਬ ਜੇ ਤੁਸੀਂ ਦੇ ਤੁਹਾਨੂੰ PNP ਮਿਲ ਜਾਂਦਾ ਹੈਗਾ। ਜੇ ਤੁਹਾਨੂੰ ਪ੍ਰੋਵਿੰਸ ਨੋਮੀਨੇਟ ਕਰ ਦਿੰਦੀ ਹੈ ਤਾਂ ਤੁਹਾਨੂੰ 600 ਪੁਆਇੰਟ ਉਹਦੇ ਮਿਲਦੇ ਹੈਗੇ ਆ
ਜੀ,
ਅਤੇ ਫਿਰ LMI ਦਾ ਕੋਈ ਜ਼ਰੂਰਤ ਨਹੀਂ ਹੋਊਗੀ। ਪਰ ਨੰਬਰ ਜਿਹੜਾ ਹੈਗਾ ਉਹ ਬਹੁਤ ਬਹੁਤ ਛੋਟਾ ਨੰਬਰ ਹੈ। ਓਨਟੇਰੀਓ ਦੇ ਕੋਲ ਸਿਰਫ 6000 ਲੋਕਾਂ ਨੂੰ ਹੀ ਨੋਮੀਨੇਟ ਕਰਨ ਦਾ ਜਿਹੜਾ ਅਧਿਕਾਰ ਹੈ, ਉਹ ਤੋਂ ਵੱਧ ਇੱਕ ਵੀ ਨਹੀਂ ਕਰ ਸਕਦੇ ਹੈਗੇ। ਸੋ 6000 ਤਾਂ ਬਹੁਤ ਛੋਟਾ ਨੰਬਰ ਹੈ ਨਾ ਓਵਰਆਲ ਦੇ ਵਿੱਚੋਂ ਜੇ ਦੇਖੀਏ ਆਪਾਂ। ਸੋ ਉਸ ਕਰਕੇ ਉਹ ਪਰਸੈਂਟੇਜ ਹੈ ਜਿਹੜੀ ਆਲਵੇਜ ਲੋਅਰ ਹੋਊਗੀ। ਸੋ
6000 ਕਰ ਸਕਦੇ ਨੇ, ਪਰ ਓਵਰਆਲ ਕਿੰਨੇ ਕੁ ਨੰਬਰਸ ਨੇ, ਕਿੰਨੇ ਕੁ ਲੋਕ ਨੇ ਜਿਹੜੇ ਅਪਲਾਈ ਕਰਨਗੇ ਇਹਦੇ ਲਈ?
ਇਹ ਤਾਂ ਹੰਡਰਡਸ ਐਂਡ ਥਾਊਸੈਂਡ 'ਚ ਹੋਊਗਾ ਜੀ,
ਲੱਖਾਂ 'ਚ,
ਲੱਖਾਂ ਦੇ ਵਿੱਚ ਹੋਊਗਾ, ਲੱਖਾਂ ਦੇ ਵਿੱਚ।
ਅੱਛਾ,
ਕਿਉਂਕਿ ਜੇ ਆਪਾਂ ਇੱਕ ਐਟ ਐਨ ਐਵਰੇਜ ਲਾ ਕੇ ਦੇਖੀਏ, ਬਸ ਸਿਰਫ ਇੰਡੀਆ ਦੀ ਗੱਲ ਕਰੀਏ, ਬਾਕੀ ਹੋਰ ਕਿਤੋਂ ਨਾ ਆਉਣ ਵਾਲੇ ਸਟੂਡੈਂਟਸ ਦੀ ਗੱਲ ਕਰਕੇ ਸਿਰਫ ਇੰਡੀਆ ਦੀ ਗੱਲ ਕਰੀਏ, ਤਕਰੀਬਨ 1.5 ਲੱਖ ਹਰ ਸਾਲ ਦੇ ਵਿੱਚੋਂ ਆ ਰਿਹਾ ਹੈ ਜੀ।
1.5 ਲੱਖ ਹਰ ਸਾਲ
ਪੂਰੇ ਕੈਨੇਡਾ ਦੇ ਵਿੱਚੋਂ ਜਿਹੜੇ ਸਟੂਡੈਂਟ ਇੰਡੀਆ ਤੋਂ ਆ ਰਹੇ ਨੇ, ਕੱਲੇ ਪੰਜਾਬ ਦੀ ਗੱਲ ਨਹੀਂ ਆਪਾਂ ਕਰ ਰਹੇ,
ਪੂਰੇ ਇੰਡੀਆ ਚੋਂ 1.5 ਲੱਖ
ਐਵਰੀ ਈਅਰ ਆ ਰਿਹਾ ਹੈ। ਨੰਬਰ ਇੰਨਾ ਜ਼ਿਆਦਾ ਵੱਧ ਚੁੱਕਿਆ ਹੈਗਾ ਜੀ, ਤੇ ਦੂਜੇ ਕੰਟਰੀਜ਼ ਦੀ 19 ਪਰਸੈਂਟੇਜ ਹੈ ਜਿਹੜੀ ਉਹ ਘਟਦੀ ਜਾ ਰਹੀ ਹੈਗੀ ਹੈ।
ਅੱਛਾ,
ਸੋ ਇਸ ਕਰਕੇ ਜਿਹੜੇ ਉਹ ਨੰਬਰਸ ਨੇ ਉਨੀ ਜ਼ਿਆਦਾ ਵੱਧਦੇ ਜਾ ਰਹੇ ਨੇ। ਖਾਸ ਕਰਕੇ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਆ ਰਹੀ ਹੈ 12 ਗ੍ਰੇਡ ਤੋਂ ਬਾਅਦ ਆਉਣ ਵਾਲੇ ਸਟੂਡੈਂਟਸ ਨੂੰ। ਸੋ ਜਿਹੜੇ ਤਾਂ ਬੈਚਲਰਸ ਤੋਂ ਬਾਅਦ ਆਉਂਦੇ ਨੇ ਜੀ, ਉਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਆਉਂਦੀ, ਉਹਨਾਂ ਦੇ ਨੰਬਰ ਉਨੇ ਹੁੰਦੇ, ਉਹਨਾਂ ਨੇ ਅੰਗਰੇਜ਼ੀ ਵੀ ਚੰਗੀ ਹੁੰਦੀ ਹੈ, ਉਹਨਾਂ ਕੋਲ ਐਜੂਕੇਸ਼ਨ ਵੀ ਜ਼ਿਆਦਾ ਹੁੰਦੀ ਹੈ, ਕੋਈ ਨਾ ਕੋਈ ਐਕਸਪੀਰੀਅੰਸ ਵੀ ਹੁੰਦਾ, ਉਹ ਜਿਹੜੇ ਇਮੀਗ੍ਰੇਸ਼ਨ ਹੋਣਾ ਉਹਨਾਂ ਦਾ ਬਹੁਤ ਸੌਖਾ ਹੈ। ਪਰ ਜਿਹੜੇ ਗ੍ਰੇਡ 12 ਤੋਂ ਬਾਅਦ ਆਉਂਦੇ ਨੇ ਉਹ ਕਿਸੇ ਵੀ ਹਾਲਾਤ 'ਚ ਬਿਨਾਂ LMI ਜਾਂ ਬਿਨਾਂ ਪ੍ਰੋਵਿੰਸ਼ਲ ਨੋਮੀਨੇਸ਼ਨ ਤੋਂ ਪਰਮਾਨੈਂਟ ਹੋ ਹੀ ਨਹੀਂ ਸਕਦੇ ਹੈਗੇ। ਤੇ ਓਵਰਆਲ ਜੇ ਆਪਾਂ ਦੇਖੀਏ ਜਿਹੜਾ 3 ਲੱਖ ਦਾ ਨੰਬਰ ਹੈ ਕੈਨੇਡਾ ਦਾ, ਉਹਦੇ ਵਿੱਚੋਂ PNP ਦਾ ਸਿਰਫ 45,000 ਨੰਬਰ ਹੈ।
ਜਿਹੜਾ ਆਪਾਂ ਕਹਿੰਦੇ ਆ ਨਾ ਹਰ ਸਾਲ 3 ਲੱਖ ਲੋਕ ਆਉਣਗੇ ਜਿਹੜੇ ਸਰਕਾਰ ਦੇ ਨੰਬਰਸ ਨੇ, ਉਹ ਚੋਂ PNP ਦਾ ਨੰਬਰ ਸਿਰਫ 45,000 ਹੈਗਾ। ਸੋ ਉੱਥੇ ਵੀ ਨੰਬਰਸ ਕੋਈ ਹਿਊਜ ਪਰਸੈਂਟੇਜ ਨਹੀਂ ਹੈਗੀ ਹੈ।
ਇਹ ਹੁਣ ਜਿਹੜੀ ਏਡੀ ਵੱਡੀ ਤਾਦਾਦ 4.5 ਲੱਖ ਸਟੂਡੈਂਟ ਸਾਲ ਦੇ ਵਿੱਚ ਇੰਡੀਆ ਤੋਂ ਆ ਰਿਹਾ, ਕਿੰਨੇ ਕੁ ਪਰਸੈਂਟ ਇਹਨਾਂ ਦੇ ਪੱਕੇ ਹੋਣਗੇ, ਕਿੰਨੇ ਕੁ ਪਰਸੈਂਟ ਇੱਥੇ ਰਹਿ ਜਾਣਗੇ, ਕਿੰਨੇ ਕੁ ਪਰਸੈਂਟ ਵਾਪਸ ਮੁੜਨਗੇ?
ਇਹ ਰਿਜ਼ਲਟ ਹੁਣ ਆਉਣੇ ਆਹ ਸਾਲ ਦੇ ਵਿੱਚੋਂ ਸ਼ੁਰੂ ਹੋ ਜਾਣਗੇ ਦਰਬਾਰ ਸਾਹਿਬ। ਜੇ ਆਪਾਂ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੀਏ ਸਮੇਂ ਦੇ ਵਿੱਚੋਂ, ਸਾਲ 2015 ਦੇ ਵਿੱਚੋਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀ 1 ਜਨਵਰੀ 2015 ਨੂੰ। ਜਿਹੜੇ ਇੰਡੀਵਿਜੁਅਲਸ ਨੇ ਉਦੋਂ ਪਰਮਿਟ ਮਿਲਿਆ ਸੀ ਜਿਹਨਾਂ ਨੂੰ 15 ਚੋਂ, ਉਹਨਾਂ ਦਾ ਪਰਮਿਟ 3 ਸਾਲ ਦਾ ਖਤਮ ਹੋ ਰਿਹਾ ਸੀ 18 ਦੇ ਵਿੱਚੋਂ। ਸੋ ਜੇ ਤਾਂ 18 ਚ ਪਰਮਾਨੈਂਟ ਹੋ ਗਏ ਠੀਕ ਹੈ, ਜੇ ਉਹ ਪਰਮਾਨੈਂਟ ਨਹੀਂ ਉਹਨਾਂ ਕੋਲ ਤਾਂ ਕੋਈ ਚਾਂਸ ਨਹੀਂ। ਉਹ ਤੋਂ ਬਾਅਦ ਆ ਸਮੇਂ ਦੇ ਵਿੱਚੋਂ ਹਰ ਸਾਲ ਉਹ ਨੰਬਰ ਵੱਧਦੇ ਗਏ ਵੱਧਦੇ ਗਏ ਵੱਧਦੇ ਗਏ, ਤੇ ਪਰਮਾਨੈਂਟ ਹੋਣ ਵਾਲੇ ਲੋਕਾਂ ਦਾ ਨੰਬਰ ਘਟਦਾ ਗਿਆ। ਹੁਣ ਜਿਹਦੇ 5 ਸਾਲ ਲੱਗਦੇ ਨੇ ਇੱਕ ਐਵਰੇਜ, ਆਪਾਂ ਜੇ 1 ਲਾਟ ਨੂੰ ਕਹੀਏ, 2 ਸਾਲ ਦੀ ਉਹਦੀ ਪੜ੍ਹਾਈ ਹੋ ਗਈ, 3 ਸਾਲ ਦਾ ਉਹਦਾ ਕੰਮ ਹੋ ਗਿਆ। ਸੋ ਉਹਦਾ ਰਿਜ਼ਲਟ ਉਹ ਰਹੂਗਾ ਪੱਕਾ ਹੋਊਗਾ ਕਿ ਜਾਂ ਕੀ ਕਰੂਗਾ ਉਹ ਆਉਣਾ ਹੈਗਾ 5 ਸਾਲਾਂ ਬਾਅਦ। ਇਸੇ ਕਰਕੇ ਰੈਫਿਊਜੀ ਕਲੇਮਸ ਦੇ ਜਿਹੜੇ ਨੰਬਰਸ ਨੇ ਉਹ ਬਹੁਤ ਜ਼ਿਆਦਾ ਇੰਡੀਆ ਤੋਂ ਆਹ ਸਾਲ ਦੇ ਵਿੱਚ ਉਹ ਵਧੇ ਨੇ। ਆਪ ਜੀ ਨੂੰ ਯਾਦ ਹੋਣਾ ਫਿਊ ਮੰਥਸ ਗੋ ਆਪਾਂ ਨੰਬਰ ਸਾਂਝੇ ਕੀਤੇ ਸੀ ਕਿ ਸਾਲ 2013 ਦੇ ਵਿੱਚੋਂ ਜਦੋਂ ਰਿਫਿਊਜੀ ਰਿਫੋਰਮ ਐਕਟ ਕੰਜ਼ਰਵੇਟਿਵ ਸਰਕਾਰ ਨੇ ਲਿਆਂਦਾ ਸੀ, ਸਿਰਫ 212 ਲੋਕਾਂ ਨੇ ਇੰਡੀਆ ਤੋਂ ਰੈਫਿਊਜੀ ਕਲੇਮ ਕੀਤਾ ਸੀ, ਸਿਰਫ 212 ਲੋਕਾਂ ਨੇ, ਤੇ ਉਹ 2018 ਤੇ ਵੱਧ ਕੇ ਉਹ 3600 ਤੋਂ ਉੱਤੇ ਚਲਿਆ ਗਿਆ ਸੀ।
ਸੋ ਕੁਝ ਕਮਰਸ਼ੀਅਲ ਲੈਣੇ, ਉਸ ਤੋਂ ਬਾਅਦ ਵਾਪਸ ਆਉਣੇ ਆ।
ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਲਈ ਇੱਕ ਨਾਮ, ਗੋਇਲ ਟਰੈਵਲ। ਗੋਇਲ ਟਰੈਵਲ 900 ਰੇਲਾਸਨ ਬੁਲੇਵਰਡ, ਯੂਨਿਟ ਨੰਬਰ 6, ਪੰਜਾਬੀਆਂ ਦੇ ਗੜ੍ਹ, ਮੇਵਿਸ ਐਂਡ ਰੇਲਾਸਨ ਦੇ ਕਾਰਨਰ ਤੇ, 905-796-0000, 905-796-0000। ਅਸੀਂ ਘਰ ਨੂੰ ਸੋਹਣਾ ਬਣਾਉਣ ਲਈ ਕਿਚਨ, ਲਿਵਿੰਗ ਰੂਮ, ਡਾਇਨਿੰਗ ਰੂਮ ਆਦਿ ਨੂੰ ਜਿਸ ਤਰ੍ਹਾਂ ਸਜਾਉਂਦੇ ਹਾਂ, ਉਸ ਤਰ੍ਹਾਂ ਹੀ ਮਹੱਤਵਪੂਰਨ ਹੁੰਦਾ ਹੈ ਘਰ ਦੇ ਫਰੰਟ ਯਾਰਡ ਅਤੇ ਬੈਕ ਯਾਰਡ ਦੀ ਸੋਹਣੀ ਲੈਂਡਸਕੇਪਿੰਗ ਕਰਵਾ ਕੇ ਸਹੀ ਫੁੱਲ ਬੂਟਿਆਂ ਨਾਲ ਸਜਾਉਣਾ। ਇਸ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਐਕਸਪਰਟ ਲੈਂਡਸਕੇਪਿੰਗ ਦਾ ਨਾਂ, ZRI ਲੈਂਡਸਕੇਪਿੰਗ ਇੰਕ। 10 ਸਾਲ ਤੋਂ ਵੱਧ ਤਜਰਬੇਕਾਰ, ਇੰਟਰਲੋਕਿੰਗ ਫੈਂਸ, ਡੈਕ, ਵਾਟਰਫਾਲ, ਗਜ਼ੀਬੋ, ਗਲਕੀ, ਡਰਾਈਵੇ ਅਤੇ ਬੈਕ ਯਾਰਡ ਨਾਲ ਸੰਬੰਧਿਤ ਹਰ ਕੰਮ ਲਈ ਕਾਲ ਕਰੋ ਰਿਜ਼ਵਾਨ ਅਹਿਮਦ, 416-669-6227, 416-669-6227।
ਸੋ CWC ਇਮੀਗ੍ਰੇਸ਼ਨ ਦਾ ਨੰਬਰ ਹੈ 905-670-4444, 905-670-4444 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਹੈ 905-625-0055, 905-625-0055 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਨੂੰ, ਔਰ ਇਹਨਾਂ ਤੋਂ ਤੁਸੀਂ ਟਰੱਕ ਦੀ ਫੁੱਲ ਰਿਪੇਅਰ ਕਰਵਾਉਣ ਦੇ ਲਈ। KRG ਹੋਮ ਇੰਪਰੂਵਮੈਂਟ ਦਾ ਨੰਬਰ ਹੈ 416-371-272, 416-371-272। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਗੋਇਲ ਟਰੈਵਲ, ਗੋਇਲ ਟਰੈਵਲ 905-796-0000, 900 ਰੇਲਾਸਨ ਬੁਲੇਵਰਡ ਦੇ ਉੱਤੇ, ਯੂਨਿਟ ਨੰਬਰ 6, 905-796-0000 ਗੋਇਲ ਟਰੈਵਲ ਦਾ ਨੰਬਰ ਹੈ। ਫਸਟ ਚੋਇਸ ਫਾਈਨੈਂਸ਼ੀਅਲ ਲਿਮਿਟਡ ਤੋਂ ਰਾਜਦੀਪ, ਉਹਨਾਂ ਦਾ ਨੰਬਰ ਹੈ 647-7-41-66, 647-7-41-66। ਅਤੇ ਕੈਲਡਨ ਪੇਂਟਸ ਦਾ ਨੰਬਰ ਮੈਂ ਦੇ ਦੇਵਾਂ, 905-463-2275, 905-463-2275 ਦਿਓ ਆ ਗਿਆ। ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
ग्रैंड ऑक्शन ऑफ ब्राइडल ज्वेलरी सिर्फ मिसिसागा में इस रविवार दोपहर 1 बजे। फेडरल ऑक्शन एक शानदार ब्राइडल ज्वेलरी ऑक्शन करने जा रहा है। कीमती ज्वेलरी और स्विस वॉचेस की नीलामी, 1 से 4 कैरेट की हाई क्वालिटी डायमंड एंगेजमेंट रिंग्स, एमरल्ड और रूबी सेट्स पर डील्स पाइए। रोलेक्स वॉचेस स्टार्टिंग फ्रॉम 70% बिलो रिटेल, सिर्फ इस रविवार दोपहर 1 बजे, 333 बाय हिल्टन होटल, 5444 डिक्सी रोड, जस्ट साउथ ऑफ 401 इन मिसिसागा। अधिक जानकारी के लिए federalauction.ca/mississauga।
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink starting at $399 a month. Visit hp.ca या अपने नजदीकी HP रिटेलर।
GT20 and Bombay Sports present the great singer Guru Randhawa live in concert. 24th July 7:30 PM at Pearson Convention Center at Steeles and Airport. Tickets start from $45. और इसके साथ GT20 टूर्नामेंट की ग्रैंड ओपनिंग हो रही है और आ रहे हैं युवराज सिंह, शाहिद अफरीदी, क्रिस गेल, वसीम अक्रम एंड लॉट मोर प्लेयर्स फ्रॉम ऑल ओवर द वर्ल्ड. द क्रिकेट वर्ल्ड इज कमिंग होम. फॉर टिकट्स कॉल अमर शमसी 416-662-7861, दैट इज 416-662-7861 और विजिट ticketwindow.ca.
जिंदगी की सबसे अहम जरूरत पानी.
पाकिस्तान के उन इलाकों में जहां पानी की अशद जरूरत है, जुनेद जमशेद मरहूम ने शुरू किया ह्यूमन नेसेसिटी फाउंडेशन. इसका मकसद सोलर वाटर प्लांट्स के जरिए पीने के साफ पानी की